हरि कथा है, दशमेश पातशाह और हरि अकाल पुरख विच रंचक भर भी भेद नहीं है, इस करके हरि दी कथा है दसवें पातशाह दी कथा। इसे कथा प्रथाए आपां कह सकते हैं सब ते उत्तम हर की कथा। नाम सुनत दर्द दुख लथा। दसम पिता पातशाह जी महाराज जी मालवे दा रटन कर रहे ने, अनेकां जीवां नूं तारदे होया महाराज जी जस्सी ग्राम पहुंचे ने। श्वेत सर विच महाराज जी ने चरण पाए हन, बागसर दा नां दिता है इस स्थान नूं। इथे गरीब नवाज पातशाह जी महाराज जी ने भाई सुखू ते भाई कुद्दू नाम दे दो जड़े महंत दीवाने सन, ए महाराज जी दे चरणा विच आए ने। इन्हां ने सतगुरां नूं सद सुनाया ढड ते सरंगी नाल के कच्चा कोठा वसदा विच जानी, सदा न मापे नित नहीं जवानी, इथे रहना नहीं गुमानी। पातशाह नूं इह सद इन्ना प्यारा लगा, पातशाह ने तीन वार इन्हां दे कोलों इह सद सुनिया और इन्हां नूं बख्श करके टोरिया। इथों अगे पातशाह जी महाराज जी ने चाला पाया, पक्के ग्राम पहुंचे हन। एक रात इथे ठहर के अगले दिन सवेरे महाराज जी फिर इथों चले ने। जिवें साबो की तलवंडी वाले पासे महाराज जी वधे जा रहे ने, आओ मन विरतियां एकाग्र करके सतगुरां दा पवित्र पावन इतिहास सरवण करिए। गुरु चरणा दा ध्यान अपने हिरदयां च धारण करदे होया सतगुरां दे चरणा विच जिथे शरीर दी हाजरी लवाई है, उथे नाल अपनी सुरती दी हाजरी मन दी हाजरी गुरु चरणा विच लवाउंदियां समूह माई भाई आखणा करो जी सतनाम श्री
वाहे गुरु साहिब जी।
सतनाम श्री
वाहे गुरु साहिब जी। पुना तह ते कर कूच प्याने।
पक्के ग्राम तो सतगुरु गुरु कलगीधर पातशाह जी महाराज जी ने कूच कीता, इथों अगे चाला पाया है।
सुन सुन नर दर्शन को ठाने।
इलाका निवासी नगर निवासी जिना जिना नूं भी खबर मिलदी है दसवें पातशाह दे आउण दी, महाराज जी दे दर्शन करन वास्ते हुम हुमा के नगर निवासी पहुंचदे ने। आ के बाजा वाले गुरु कलगीधर पातशाह जी महाराज जी दे दर्शन परसदे हन।
रहो निकट तलवंडी ग्रामो।
महाराज जी चलदिया चलदिया साबो की तलवंडी दे नेड़े पहुंचे ने, कुछ दूरी ते तलवंडी ग्राम रह गया है।
जहां बसे डल्ला कर धामो।
साबो की तलवंडी जिथे भाई डल्ला जी अपने घर दे विच निवास विच रहिंदे ने, इस इलाके दे चौधरी ने मुखिए हन।
साबो के राहक गन जेते।
साबो की तलवंडी दे जिन्ने भी राहक ने, राहक कहिंदे ने जिमीदारां नूं, इलाके दे जितने भी जिमीदार सन,
तिसके अनुसारी रहते ते।
सारे जिमीदार भाई डल्ले दे अधीन हो के रहिंदे ने, वो सारे भाई डल्ले दे अनुसारी हो के रहिंदे हन।
तिन सुन कर सतगुर आगमनो।
जदों भाई डल्ले ने सतगुरां दा आगमन सुनिया के कलगीधर पातशाह जी महाराज जी साडे नगर दे नेड़े आ पहुंचे हन।
आए निकट दुष्ट दल दवनो।
दुष्टां दे दलां दा दमन करन वाले दुष्ट दल दवनो सतगुरु श्री गुरु गोबिंद सिंह साहब जी महाराज जी साडे नेड़े आए हन।
भवन भवन प्रत मानव पठ के।
कले कले घर दे विच अपने बंदे भेजे ने के कले कले घर दे विच एक एक व्यक्ति इकट्ठा करके नाल लेना सी, तो जिन्ने दे अधीन पिंड दे ग्राम सन कले कले घर दे विच इन्हें अपना बंदा भेज के उन्हां घर दे निवासियां नूं उना दे घर दे जेडे मालक ने उना नू अपने कुल सद्या है।
राहक सकल हकार इकट्ठ के।
जिन्ने राहक जिमीदार एदे अधीन सन एदे मतहत सन उना सारिया नू डल्ले ने अपने कोल बुलाया सद्या है।
शस्त्र धार तत छिन चल आए।
सारे शस्त्र धारी सन, डल्ला भी शस्त्र धारी सी, ਜਿੰਨੇ ਰਾਹਕ ਜ਼ਿਮੀਦਾਰ ਸਨ ਉਹ ਵੀ ਸਾਰੇ ਸ਼ਸਤਰ ਧਾਰਨ ਕਰਕੇ ਕਮਰ ਕੱਸੇ ਕਰਕੇ ਤਿਆਰ ਬਰ ਤਿਆਰ ਹੋ ਕੇ ਭਾਈ ਡੱਲੇ ਕੋਲ ਆਏ ਹਨ।
ਸੁਭਟ ਚਤਰ ਛਤ ਕੋ ਸਮੁਦਾਏ,
ਤਕਰੀਬਨ ਚਤਰ ਛਤ ਦਾ ਮਤਲਬ ਹੈ 400, ਤਕਰੀਬਨ 400 ਸੂਰਮੇ ਨੇ ਆਪਣੇ ਨਾਲ ਇਕੱਠੇ ਕੀਤੇ ਨੇ, ਜਿਹੜੇ ਉਹ ਰਾਹਕ ਜ਼ਿਮੀਦਾਰ ਸਨ ਇਹਦੇ ਅਧੀਨ ਸਨ, ਉਹ 400 ਸੂਰਮੇ ਨੇ ਆਪਣੇ ਨਾਲ ਇਕੱਠੇ ਕੀਤੇ ਹਨ।
ਗਮਨਿਓ ਮਿਲ ਸਭ ਸੰਗ ਅਗਾਰੀ,
ਉਹਨਾਂ 400 ਸੂਰਮਿਆਂ ਨੂੰ ਆਪਣੇ ਨਾਲ ਲੈ ਕੇ, ਸ਼ਸਤਰਧਾਰੀ ਸੂਰਮਿਆਂ ਨੂੰ ਆਪਣੇ ਨਾਲ ਲੈ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਪਿਆ।
ਆਦਰ ਹੇਤ ਭਾਉ ਕਰ ਭਾਰੀ,
ਔਰ ਅੱਗੇ ਹੋ ਕੇ ਚੱਲ ਪਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਦਰ ਕਰਨ ਵਾਸਤੇ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਸਤਿਕਾਰ ਕਰਨ ਵਾਸਤੇ ਕਿ ਗਰੀਬ ਨਵਾਜ ਜੀ ਆ ਰਹੇ ਨੇ, ਤੋ ਗੁਰਦੇਵ ਨੂੰ ਜੀਓ ਆਇਆ ਕਹਿਣ ਵਾਸਤੇ ਅੱਗੇ ਨੂੰ ਚੱਲ ਪਿਆ ਹੈ।
ਆਵਤ ਚੜੇ ਰੂਪ ਸੁਖ ਕੰਦਾ,
ਉਧਰ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੋ ਸੁੱਖਾਂ ਦੇ ਕੰਦ ਮੂਲ ਹਨ, ਕੰਦ ਦਾ ਮਤਲਬ ਹੁੰਦਾ ਮੂਲ ਜੜ, ਜੋ ਸੁੱਖਾਂ ਦੇ ਮੂਲ ਹਨ, ਐਸੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਘੋੜੇ ਤੇ ਚੜੇ ਹੋਏ ਆ ਰਹੇ ਨੇ।
ਦੇਖਤ ਸਭ ਕੇ ਅਧਿਕ ਆਨੰਦਾ,
ਜਿਹੜਾ ਜਿਹੜਾ ਵੀ ਮਹਾਰਾਜ ਜੀ ਨੂੰ ਵੇਖਦਾ, ਸਤਿਗੁਰਾਂ ਦੇ ਦਰਸ਼ਨ ਪਰਸਦਾ, ਗੁਰਦੇਵ ਦੇ ਦਰਸ਼ਨ ਕਰਕੇ ਉਹਨਾਂ ਦੇ ਹਿਰਦਿਆਂ ਵਿੱਚ ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਮਹਾਰਾਜ ਜੀ ਦੇ ਦਰਸ਼ਨ ਹੈ ਹੀ ਐਸੇ ਆਨੰਦਦਾਇਕ ਰਸਦਾਇਕ ਨੇ, ਜਿਹੜਾ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਲੈਂਦਾ ਹੈ ਉਹਦਾ ਮਨ ਆਨੰਦ ਦੇ ਸਹਿਤ ਆਨੰਦ ਨਾਲ ਭਰ ਜਾਂਦਾ ਹੈ।
ਦੇ ਕਰ ਭੇਟ ਚਰਨ ਅਰਬਿੰਦਮ,
ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਇਹਨਾਂ ਨੇ ਭੇਟਾਵਾਂ ਭੇਟ ਕੀਤੀਆਂ ਹਨ। ਡੱਲੇ ਦੇ ਨਾਲ ਜਿਹੜੇ ਦੇ ਸਾਥੀ ਆਏ ਨੇ ਸਭ ਨੇ ਵਾਰੋ ਵੇਰੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ, ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕੀਤੀਆਂ ਹਨ।
ਸਿਰ ਧਰ ਬੰਦੇ ਦਵੈ ਕਰ ਬੰਦਮ,
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਸਿਰ ਧਰ ਕੇ ਦੋਵੇਂ ਹੱਥ ਬੰਨ ਕੇ, ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਇਹਨਾਂ ਨੇ ਵੰਦਨਾ ਕੀਤੀ ਆ, ਨਮਸਕਾਰ ਕੀਤੀ ਹੈ।
ਸਭ ਰਾਹਕ ਹੋਏ ਹੋਏ ਕਰ ਨੇੜੇ,
ਜਿੰਨੇ ਵੀ ਰਾਹਕ ਜ਼ਿਮੀਦਾਰ ਸਨ ਸਾਰੇ ਮਹਾਰਾਜ ਜੀ ਦੇ ਨੇੜੇ ਹੋ ਹੋ ਕੇ ਚੱਲ ਕੇ ਆ ਰਹੇ ਨੇ।
ਚਰਨ ਸਪਰਸ਼ਤ ਭਾਗ ਬਡੇਰੇ,
ਔਰ ਸਤਿਗੁਰਾਂ ਦੇ ਚਰਨਾਂ ਦਾ ਸਪਰਸ਼ ਕਰਦੇ ਨੇ ਐਸੇ ਰਾਹਕ ਜ਼ਿਮੀਦਾਰ ਨੇ, ਜਿਨ੍ਹਾਂ ਦੇ ਭਾਗ ਵਡੇਰੇ ਨੇ, ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨ ਪਰਸਣ ਦਾ ਮੌਕਾ ਪ੍ਰਾਪਤ ਹੋ ਰਿਹਾ ਹੈ। ਖਾਲਸਾ ਜੀ, ਕੋਈ ਪੂਰਵਲੇ ਜਨਮਾਂ ਦੇ ਕੀਤੇ ਚੰਗੇ ਕਰਮ ਜਪ ਤਪ ਦੇ ਸਦਕਾ ਹੀ ਇਹ ਸ੍ਰੇਸ਼ਟ ਭਾਗ ਇਹਨਾਂ ਦੇ ਮੱਥੇ ਤੇ ਪਏ ਨੇ ਕਿ ਜਿਨ੍ਹਾਂ ਨੂੰ ਸਤਿਗੁਰਾਂ ਦੇ ਪਵਿੱਤਰ ਚਰਨ ਕਮਲ ਪਰਸਣ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ।
ਸਨੇ ਸਨੇ ਹਟ ਗਏ ਕਰ ਨਮ,
ਔਰ ਵਾਰੀ ਵੇਰੀ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਮੱਥਾ ਟੇਕ ਕੇ ਪਿੱਛੇ ਹਟ ਰਹੇ ਹਨ।
ਕੁਸ਼ਲ ਪ੍ਰਸ਼ਨ ਗੁਰ ਕੀ ਤੇ ਸਮੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਕੁਸ਼ਲ ਪ੍ਰਸੰਨਤਾ ਪੁੱਛੀ ਹੈ ਸਾਰਿਆਂ ਨੂੰ, ਉਰੇ ਜਿੰਨੇ ਰਾਤ ਜ਼ਿਮੀਦਾਰ ਨੇ ਸਤਿਗੁਰਾਂ ਦੀ ਵੀ ਕੁਸ਼ਲ ਪ੍ਰਸੰਨਤਾ ਪੁੱਛਦੇ ਹਨ।
ਜੁਤ ਬਾਂਧਵ ਗਨ ਤਵ ਪਰਵਾਰਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ, ਹਾਂ ਭਾਈ ਡੱਲੇ ਨੂੰ ਪੁੱਛਦੇ ਨੇ, ਡੱਲਾ ਜੀ ਪਰਿਵਾਰ ਸਮੇਤ ਆਪਣੇ ਰਿਸ਼ਤੇਦਾਰਾਂ ਸਮੇਤ ਸਾਖ ਸੰਬੰਧੀਆਂ ਸਮੇਤ,
ਇਹ ਅਰੋਗ ਕੋਮ ਵੱਡ ਭਾਰਾ,
ਆ ਭਾਈ ਅਰੋਗ ਹੋ, ਤੁਹਾਡੀ ਬੜੀ ਵੱਡੀ ਕੌਮ ਹੈ, ਬੜਾ ਵੱਡਾ ਭਾਰੀ ਦਲ ਹੈ ਤੁਹਾਡਾ, ਠੀਕ ਠਾਕ ਹੋ? ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪੁੱਛਦੇ ਹਨ।
ਸ਼੍ਰੀ ਪ੍ਰਭ ਕਿਰਪਾ ਆਪ ਕੀ ਪਾਏ,
ਅੱਗੋਂ ਹੱਥ ਜੋੜ ਕੇ ਬੇਨਤੀ ਕਰਦੇ ਗਰੀਬ ਨਵਾਜ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਹੈ, ਤੁਹਾਡੀ ਕਿਰਪਾ ਮਹਾਰਾਜ, ਦਇਆ ਦ੍ਰਿਸ਼ਟੀ ਹੈ ਸਾਡੇ ਤੇ।
ਸਭਿਦ ਕੁਸ਼ਲ ਗ੍ਰਾਮ ਸਮੁਦਾਏ,
ਸਾਡੇ ਨਗਰ ਸਾਬੋ ਕੀ ਤਲਵੰਡੀ ਵਿੱਚ ਸਾਰੇ ਨਗਰ ਵਿੱਚ ਕੁਸ਼ਲ ਪ੍ਰਸੰਨਤਾ ਹੈ, ਸਾਰੇ ਨਗਰ ਵਿੱਚ ਖੇੜਾ ਹੈ, ਆਨੰਦ ਹੈ, ਵਿਗਾਸ ਹੈ।
ਦਰਸ਼ਨ ਸ਼੍ਰੇ ਮੂਲ ਅਬ ਪਾਵਾ,
ਮਹਾਰਾਜ ਜੀ ਆਪ ਜੀ ਦੇ ਦਰਸ਼ਨਾਂ ਦਾ ਜਿਹੜਾ ਸ਼੍ਰੇ ਦਾ ਮੂਲ ਹੈ, ਜੋ ਸ਼੍ਰੇ ਦਾ ਕਲਿਆਣ ਦਾ ਮੂਲ ਹਨ, ऐसे आप जी दे पवित्र दर्शन सानू हुण प्राप्त हो गए ने।
सुन आगमन आनंद वधावा।
महाराज आप जी दा आगमन सुन के साडे सारयां दे अंदर आनंद दी अवस्था बनी है। डल्ला कह रहा सतगुरां नू, महाराज तुहाडा सद सुन के कि तुसी आए हो, आप जी दा आगमन सुन के महाराज जी साडे सारयां दे अंदर भारी उत्साह पैदा होया है, आप जी दे दर्शना दा उत्साह पैदा होया है।
कितक दूर तलवंडी रही।
तो इसे तरह सतगुरु जी चलदे आ रहे ने, नाल बचन बिलास करदे आ रहे ने, साबो की तलवंडी कुछ दूरी ते रह गई है।
उतर परे पिख सुन थल तही।
सोहनी जगह वेख के, भली जगह वेख के, रमणीक थां वेख के कलगीधर पातशाह जी महाराज जी तलवंडी नगर तो पहला ही उतर गए हन।
सकल बहीर जबै चल आवै।
महाराज जी बचन करदे ने कि भाई जेड़ा साडा बहीर है वह हाले पिछे आ रहा है। वहीर ने सहजे सहजे आना, जेडे रस्ता बस्ता लैके गड्डिया ते लद के लियांदे ने उन्हां तां हौले हौले ही पिछे आना सी। तो महाराज जी कहिंदे भाई साडा जेड़ा वहीर है वह सहजे सहजे पिछे आ रहा है, ते असी वहीर नूं अपने नाल रला लईए, जदों तक पिछों वहीर नहीं आउंदा उदों तक इत्थे बैठ के उड़ीक करदे हां।
संध्या भई ग्राम टिक जावै।
जदों शाम दा समा होवेगा फिर नगर दे नेड़े चल के डेरा करांगे।
फर्श विशाल करे तिस थाना।
उसे जगह ते जिथे सतगुरु जी उतरे ने, सेवादारा ने महाराज जी दे बैठन वास्ते, दीवान सजान वास्ते बड़े बड़े सुंदर गिलम गलीचे फर्श बिछा दते हन।
बैठ गए पुन कृपा निधाना।
कृपा निधान सतगुरां दा पलंगा डा दिता, सेवादारा ने सोना विछोना बिछा दिता। दसम पिता पातशाह जी महाराज जी उसे पलंगे ते बैठ गए हन।
बृंद बिरादर ले कर सोई।
और इन्ने नू डल्ला जेड़ा सी अपने नाल अपने बहुत सारे भरावां नू लाल लैके, जेड़े होर राक जमींदार सन उन्हां नू अपने नाल लैके
बैठो। डल्ला प्रभ टिग होई।
सतगुरु सच्चे पातशाह जी महाराज जी दे कोल हो के डल्ला बैठा है। महाराज जी दे जिथे दरबार दे विच सतगुरां दा आसन है, पलंग है, पलंगे दे नेड़े ही थले महाराज जी दे चरणा दे विच भाई डल्ला अपने नाल दे जिन्ने दे भाईचारा सी उन्हां दे समेत गुरु साहब दे कोल बैठा है।
कर को जोर प्रसंग चलावा।
हाथ जोड़ के ने फिर पुराने प्रसंग जेड़े सन जो गुरु घर दे विच वरते ने उन्हां दा जिक्र छेड़िया महाराज सच्चे पातशाह जी दे नाल।
तुरक दुष्ट बहु कपट कमावा।
अल्लाह कहण लगा सतगुरु जी तुरकां ने बड़ा बड़ा कपट कमाया। तुरक बड़े भारी दुष्ट ने, मलेच ने, जिन्हां मलेच्छां ने बड़ा भारी दुर कपट कमाया है।
आप लरे कीनस घमसाना।
महाराज जी आप जी दे नाल उन्हां ने घमासान जंग कीता है। आप जी ते चढ़ के लियांदियां, चढ़ा के लियांदियां फौजां लखां दे हिसाब दे नाल।
भयो विनाशी गन तुरकाना।
और आप जी नाल जंग करदिया सैकड़े हजारां लखां दुश्मन जंग दे मैदान दे विच मारे गए ने, अनेकां तुरक ते पहाड़िए मारे गए हन।
कहां मुल्क को मालिक शाहू।
महाराज ओ मुल्क दा मालिक है बादशाह, औरंगजेब इस वेले हिंदुस्तान दा बादशाह है।
कहां आप टिग भट उत्साहू।
किथे ओ सारे मुल्क दा बादशाह, 22 लख फौज दा मालिक, ते किथे तुहाडे कोल गिणती दे कुछ कसूर में सन। तुहाडे कोल लड़न वास्ते कोई चंगा किला नहीं सी, तुहाडे कोल लड़न वास्ते कोई वधिया तोपां नहीं सन, तुहाडे कोल फौजां नहीं सन, रैकले नहीं सन। किथे ओ सारे मुल्क दा बादशाह ते किथे आप जी कोल कोई रियासत नहीं, कोई राज भाग नहीं, ते फौजां भी आप जी दे कोल बिल्कुल गिणती दे कुछ कसूर में सन।
ਕਾਰਜ ਪਰੇ ਜੰਗ ਕੇ ਭਾਰੀ।
ਇਹੋ ਜੇ ਭਾਰੀ ਜੰਗ ਦੇ ਕਾਰਜ ਆਪ ਜੀ ਨੂੰ ਪਏ ਨੇ, ਭਾਰੀ ਜੰਗਾਂ ਆਪ ਜੀ ਨੇ ਆਪਣੇ ਜੀਵਨ ਵਿੱਚ ਲੜੀਆਂ ਹਨ।
ਸਾਹਿਬਜ਼ਾਦੇ ਮ੍ਰਿਤ ਪੇਚਾਰੀ।
ਮਹਾਰਾਜ ਇਹ ਬੜੇ ਵੱਡੇ ਦੁੱਖ ਦੀ ਗੱਲ ਹੈ ਸਾਡੇ ਵਾਸਤੇ ਕਿ ਆਪ ਜੀ ਦੇ ਚਾਰ ਸਾਹਿਬਜ਼ਾਦੇ ਚਾਰੇ ਸ਼ਹੀਦ ਹੋ ਗਏ ਨੇ, ਦੋ ਜੰਗ ਦੇ ਵਿੱਚ ਸ਼ਹੀਦ ਹੋ ਗਏ ਨੇ, ਦੋਹਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਹੈ।
ਢੀਰ ਕਠਨ ਰਾਵਰ ਪਰ ਆਈ।
ਇਹ ਬਾਜਾਂ ਵਾਲੇ ਪ੍ਰੀਤਮ ਜੀ, ਤੁਹਾਡੇ ਤੇ ਬੜੀ ਔਖਾ ਸਮਾਂ, ਕਠਨ ਸਮਾਂ ਆਇਆ, ਬਹੁਤ ਜ਼ਿਆਦਾ ਵਿਪਤਾ ਭਰਾ ਸਮਾਂ ਆਪ ਜੀ ਤੇ ਲੰਘ ਕੇ ਗਿਆ ਆਇਆ ਹੈ।
ਘੇਰਿਓ ਆਨੰਦਪੁਰ ਚੌਕਾਈ।
ਸ੍ਰੀ ਆਨੰਦਪੁਰ ਸਾਹਿਬ ਨੂੰ ਦੁਸ਼ਮਣਾਂ ਨੇ ਚਾਰੇ ਪਾਸੇ ਤੋਂ ਘੇਰਾ ਪਾਇਆ ਹੋਇਆ ਸੀ। ਕਈ ਮਹੀਨੇ ਦੁਸ਼ਮਣਾਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ।
ਸਮੇਂ ਕਸ਼ਟ ਕੇ ਅਸ ਜਬ ਆਏ।
ਔਰ ਅਨੇਕਾਂ ਪ੍ਰਕਾਰ ਦੇ ਕਸ਼ਟਾਂ ਦੇ ਵਿੱਚ ਤੁਸੀਂ ਸਮਾਂ ਬਤੀਤ ਕੀਤਾ, ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਆਪ ਜੀ ਤੇ ਆਈਆਂ, ਆਪ ਜੀ ਨੇ ਉਹਨਾਂ ਸਮੱਸਿਆਵਾਂ ਨੂੰ ਝੱਲਿਆ।
ਹਮਕੋ ਸਿਮਰਿਓ ਨਹੀਂ ਕਦਾਏ।
ਇੰਨਾ ਔਖਾ ਸਮਾਂ ਆਪ ਜੀ ਤੇ ਆਇਆ ਸੀ ਪਰ ਮਹਾਰਾਜ ਜੀ ਤੁਸੀਂ ਮੈਨੂੰ ਯਾਦ ਨਹੀਂ ਕੀਤਾ, ਸਾਨੂੰ ਯਾਦ ਨਹੀਂ ਕੀਤਾ। ਏਡਾ ਔਖਾ ਸਮਾਂ ਆਇਆ, ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਘੇਰਾ ਪਿਆ ਰਿਹਾ ਕਈ ਮਹੀਨੇ, ਪਰ ਮਹਾਰਾਜ ਜੀ ਤੁਸੀਂ ਸਾਨੂੰ ਯਾਦ ਨਹੀਂ ਕੀਤਾ, ਸਾਨੂੰ ਕੋਈ ਸੁਨੇਹਾ ਨਹੀਂ ਭੇਜਿਆ।
ਦੋ ਸੈ ਕਿਦੋ ਤੀਨ ਸੈ ਬੀਰਾ।
ਮਹਾਰਾਜ ਜੀ ਮੇਰੇ ਕੋਲ ਵੀ ਸੂਰਮੇ ਸਨਾ, ਵੇਖੋ ਅੱਜ ਵੀ ਮੇਰੇ ਨਾਲ ਆਏ ਨੇ, 400 ਸੂਰਮੇ ਆਏ ਨੇ ਮੇਰੇ ਨਾਲ ਇਕੱਠੇ ਹੋ ਕੇ। ਜੇ ਤੁਸੀਂ ਮੈਨੂੰ ਉਦੋਂ ਸੁਨੇਹਾ ਭੇਜ ਦਿੰਦੇ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ, ਤੇ 200 ਜਾਂ 300 ਸੂਰਮੇ ਮੈਂ ਵੀ ਨਾਲ ਆਪਣੇ ਲੈ ਕੇ ਆਉਂਦਾ।
ਲੈ ਕਰ ਮੈਂ ਪਹੁੰਚਤ ਪ੍ਰਭ ਤੀਰਾ।
200, 300, 400 ਜਿੰਨੇ ਵੀ ਮੇਰੇ ਕੋਲ ਸੂਰਮੇ ਹੋ ਜਾਂਦੇ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਤੁਹਾਡੇ ਕੋਲ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਾ ਹੀ ਸੀ ਨਾ, ਜੇ ਤੁਸੀਂ ਮੈਨੂੰ ਸੱਦਾ ਭੇਜ ਦਿੰਦੇ, ਮੈਨੂੰ ਹੁਕਮ ਭੇਜ ਦਿੰਦੇ।
ਕਰ ਪਰਾਕਰਮ ਕੇ ਯੁੱਧ ਵਿਸਾਲੇ।
ਮੈਂ ਵੀ ਉੱਥੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਆਪਣਾ ਪਰਾਕਰਮ ਵਿਖਾਉਣਾ ਸੀ, ਆਪਣੇ ਡਾਢੇ ਹੱਥ ਵਿਖਾਉਣੇ ਸਨ ਦੁਸ਼ਮਣਾਂ ਨੂੰ।
ਸਭ ਵਿਦ ਤੁਮਕੋ ਰਖਤ ਸੁਖਾਲੇ।
ਅਸੀਂ ਯਤਨ ਕਰਦੇ ਕਿ ਤੁਹਾਨੂੰ ਹਰ ਪੱਖ ਤੋਂ ਸੁਖੀ ਰੱਖਦੇ। ਆ ਜਿਹੜੀ ਇੰਨੀ ਵਿਪਤਾ ਤੁਹਾਡੇ ਤੇ ਆਈ ਪਈ ਸੀ, ਇਹ ਵਿਪਤਾ ਮੇਰੇ ਹੁੰਦਿਆਂ ਮੈਂ ਤੁਹਾਡੇ ਤੇ ਨਹੀਂ ਸੀ ਆਉਣ ਦੇਣੀ, ਇਹ ਔਖਾ ਸਮਾਂ ਮੈਂ ਆਪਣੇ ਹੁੰਦਿਆਂ ਤੁਹਾਡੇ ਤੇ ਨਹੀਂ ਸੀ ਆਉਣ ਦੇਣਾ, ਤੁਹਾਨੂੰ ਹਰ ਪ੍ਰਕਾਰ ਨਾਲ ਸੁਖਾਲਾ ਰੱਖਣਾ ਸੀ ਜੇ ਤੁਸੀਂ ਮੈਨੂੰ ਬੁਲਾ ਲੈਂਦੇ।
ਸੁਣ ਕਰ ਡੱਲੇ ਤੇ ਸ਼ੁਭ ਬੈਨ।
ਡੱਲੇ ਨੇ ਜਦੋਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਬਚਨ ਕਹੇ, ਇਹਦੇ ਬਚਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੇ ਹਨ।
ਸ੍ਰੀ ਮੁਖ ਭਾਕਿਓ ਪੰਕਜ ਨੈਨ।
ਜਿਨ੍ਹਾਂ ਦੇ ਕਮਲ ਵਰਗੇ ਕਮਲ ਸਰੀਖੇ ਸੁੰਦਰ ਨੇਤਰ ਨੇ, ਐਸੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਬੋਲੇ, ਡੱਲੇ ਨੂੰ ਕਹਿਣ ਲੱਗੇ,
ਭਈ ਸੋ ਭਈ ਬੀਤ ਅਬ ਗਯੂ।
ਮਹਾਰਾਜ ਜੀ ਕਹਿੰਦੇ, ਡੱਲਿਆ ਜਿਹੜਾ ਸਮਾਂ ਲੰਘ ਜੇ ਉਹਦੇ ਬਾਰੇ ਵਿਚਾਰ ਨਹੀਂ ਕਰੀ, ਜਿਹੜਾ ਸਮਾਂ ਹੋਇਆ ਜੋ ਪਹਿਲਾਂ ਹੋਈ ਸੋ ਹੋਈ, ਉਹ ਜੋ ਬੀਤ ਗਿਆ ਸਮਾਂ ਹੁਣ ਉਹਦੇ ਬਾਰੇ ਕਾਹਦੀ ਚਿੰਤਾ ਕਰਨੀ, ਉਹਦੇ ਬਾਰੇ ਕੀ ਫਿਕਰ ਕਰਨਾ।
ਹਾਥ ਨਾ ਆਵੇ ਯਤਨ ਜੇ ਕਯੂ।
ਹੁਣ ਜਿਹੜਾ ਉਹ ਸਮਾਂ ਲੰਘ ਗਿਆ ਹੁਣ ਉਹ ਹੱਥ ਤਾਂ ਨਹੀਂ ਨਾ ਆ ਸਕਦਾ, ਭਾਵੇਂ ਆਪਾਂ ਜਿੰਨੇ ਮਰਜ਼ੀ ਯਤਨ ਕਰ ਲਈਏ, ਜਿੰਨੇ ਮਰਜ਼ੀ ਉਪਾਅ ਕਰ ਲਈਏ, ਜਿਹੜਾ ਸਮਾਂ ਇੱਕ ਵਾਰੀ ਬੀਤ ਗਿਆ ਲੰਘ ਗਿਆ, ਉਹ ਲੰਘ ਚੁੱਕਾ ਬੀਤ ਚੁੱਕਾ ਸਮਾਂ ਮੁੜ ਕੇ ਹੱਥ ਵਿੱਚ ਨਹੀਂ ਆਉਂਦਾ।
ਜੰਗ ਵਿਖੇ ਮਾਰਨ ਕੈ ਮਰਨੋ।
ਮੈਦਾਨੇ ਜੰਗ ਦੇ ਵਿੱਚ ਮਾਰਨਾ ਔਰ ਮਰਨਾ।
ਪਸ਼ਚਾਤਾਪ ਕਹਾਂ ਤਿਸ ਕਰਨੋ।
ਹੋ ਚੁੱਕਾ ਹੈ ਪਹਿਲਾਂ ਜੋ ਹੋਣਾ ਸੀ, ਹੁਣ ਉਹਦੇ ਬਾਰੇ ਕੀ ਪਸ਼ਚਾਤਾਪ ਕਰਨਾ, ਉਹਦੇ ਬਾਰੇ ਕੀ ਫਿਕਰ ਤੇ ਚਿੰਤਾ ਕਰਨਾ ਜੋ ਬੀਤ ਚੁੱਕਾ ਹੈ।
ਫੁੱਲ ਡੱਲਾ ਬੋਲਿਓ ਸੁਣ ਐਸੇ।
ਮਹਾਰਾਜ ਜੀ ਤਾਂ ਟਾਲਾ ਕਰ ਰਹੇ ਨੇ ਵੀ ਚਲੋ ਡੱਲੇ ਦਾ ਪਰਦਾ ਕੱਜਿਆ ਰਹੇ, ਪਰ ਡੱਲੇ ਦੇ ਅੰਦਰ ਥੋੜੀ ਜਿਹੀ ਹਉਮੈ ਸੀ ਵੀ ਮੇਰੇ ਨਾਲ ਸੂਰਮੇ ਨੇ, ਮੈਂ ਬਹਾਦਰ ਯੋਧਿਆਂ ਦਾ ਜਰਨੈਲ ਹਾਂ, 400 ਬੰਦਾ ਮੇਰੀ ਆਗਿਆ ਵਿੱਚ ਚੱਲਦਾ, ਇਲਾਕੇ ਦਾ ਮੈਂ ਚੌਧਰੀ ਹਾਂ, ਜੇ ਗੁਰੂ ਜੀ ਮੈਨੂੰ ਸੱਦਦੇ ਮੈਂ ਵੀ ਆਉਣਾ ਸੀ। ਗੱਲਾਂ ਬਾਤਾਂ ਦੇ ਨਾਲ ਹੀ ਜੰਗ ਦੇ ਵਿੱਚ ਜਿੱਤਣਾ ਚਾਹੁੰਦਾ ਸੀ। ਹਾਲਾਂਕਿ ਜੇ 8-9 ਮਹੀਨਿਆਂ ਦਾ ਘੇਰਾ ਰਿਹਾ ਆਨੰਦਪੁਰ ਸਾਹਿਬ, ਉਦੋਂ ਖਬਰ ਤਾਂ ਡੱਲੇ ਨੂੰ ਵੀ ਮਿਲ ਗਈ ਹੋਣੀ ਹੈ। ਆਪਣੇ ਆਪ ਫੌਜ ਲੈ ਕੇ ਨਹੀਂ ਸੀ ਜਾ ਸਕਦਾ, ਉਡੀਕ ਕਰਦਾ ਰਿਹਾ ਵੀ ਗੁਰੂ ਜੀ ਹੁਕਮਨਾਮਾ ਭੇਜਣ। ਪਰ ਜਿਵੇਂ ਗੱਲਾਂ ਦੇ ਨਾਲ ਹੀ ਕਹਿੰਦੇ ਨੇ ਨਾ ਵੀ ਮੈਂ ਜਿੱਤਣਾ ਚਾਹੁੰਦਾ, ਗੱਲਾਂ ਦੇ ਨਾਲ ਹੀ ਜੰਗ ਜਿੱਤ ਲੈਣਾ ਚਾਹੁੰਦਾ, ਗੁਰੂ ਜੀ ਆਖਣ ਹਾਂ ਡੱਲਿਆ ਤੂੰ ਆ ਜਾਂਦਾ ਤੇ ਚੰਗਾ ਹੁੰਦਾ। ਇਹ ਗੱਲ ਗੁਰੂ ਸਾਹਿਬ ਕੋਲੋਂ ਕਹਾਉਣੀ ਚਾਹੁੰਦਾ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਮਾਣ ਤੋੜਨਾ ਚਾਹੁੰਦੇ ਸੀ, ਇਹਦੇ ਅੰਦਰ ਜਿਹੜੀ ਹਉਮੈ ਸੀ ਉਹ ਤੋੜਨੀ ਚਾਹੁੰਦੇ ਸੀ। ਮਹਾਰਾਜ ਜੀ ਨੇ ਫਿਰ ਵੀ ਇਹਦਾ ਪਰਦਾ ਕੱਜਿਆ ਵੀ ਚੱਲ ਰਹਿਣ ਦੇ। ਪਰ ਜਦੋਂ ਸਤਿਗੁਰਾਂ ਨੇ ਕਿਹਾ ਨਾ ਜਿਹੜਾ ਸਮਾਂ ਬੀਤ ਗਿਆ ਸੋ ਬੀਤ ਗਿਆ, ਹੁਣ ਉਹਦੇ ਬਾਰੇ ਕੀ ਚਿੰਤਾ ਕਰਨੀ ਰਹਿਣ ਦੇ, ਤੇ ਡੱਲਾ ਫਿਰ ਬੋਲਿਆ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ,
ਆਹ ਜਥਾ ਵਤ ਉਚਰੋ ਜੈਸੇ।
ਕਹਿਣ ਲੱਗਾ ਗੁਰੂ ਜੀ ਜਿਹੜੇ ਗੱਲਾਂ ਬਚਨ ਤੁਸੀਂ ਕਰ ਰਹੇ ਹੋ, ਹਾਲਾਂਕਿ ਜਥਾ ਵਤ ਇਹ ਸੱਚ ਹੈ, ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਤੇ ਦਰੁਸਤ ਕਹਿ ਰਹੇ ਹੋ।
ਤੋ ਦਾਸ ਹਮ ਰਾਵਰ ਕੇਰੇ।
ਪਰ ਫਿਰ ਵੀ ਮਹਾਰਾਜ ਜੀ ਅਸੀਂ ਤੁਹਾਡੇ ਸੇਵਕ ਹਾਂ, ਅਸੀਂ ਤੁਹਾਡੇ ਦਾਸ ਹਾਂ।
ਘਾਲਤ ਰਣ ਕਮਸਾਨ ਕਨੇਰੇ।
ਜੇ ਤੁਸੀਂ ਸਾਨੂੰ ਉਦੋਂ ਯਾਦ ਕਰ ਲੈਂਦੇ ਨਾ ਆਨੰਦਪੁਰ ਸਾਹਿਬ ਦੇ ਜੰਗ ਚ, ਤੇ ਅਸੀਂ ਵੀ ਆ ਕੇ ਆਪਣੇ ਹੱਥ ਵਿਖਾਉਣੇ ਸੀ ਦੁਸ਼ਮਣਾਂ ਨੂੰ, ਅਸੀਂ ਵੀ ਆ ਕੇ ਆਪਣੇ ਦਾਵ ਪੇਚ ਜੰਗ ਦੇ ਮੈਦਾਨ ਚ ਵਿਖਾਉਣੇ ਸਨ।
ਕਰਤ ਕਾਜ ਰਾਵਰ ਕੇ ਤਬ ਹੋ।
ਤੁਹਾਡੇ ਕੰਮ ਅਸੀਂ ਕਰਨੇ ਸਨ, ਤੁਹਾਡੇ ਕੰਮ ਅਸੀਂ ਸਵਾਰਨੇ ਸਨ।
ਲੇਕਰ ਮੈਂ ਪਹੁੰਚਤ ਭੱਟ ਸਭ ਹੋ।
ਮੈਂ ਆਪਣੇ ਸਾਰੇ ਸੂਰਮਿਆਂ ਨੂੰ ਨਾਲ ਲੈ ਕੇ ਤੁਹਾਡੇ ਕੋਲ ਪਹੁੰਚਣਾ ਸੀ।
ਲਿਖਤ ਹੁਕਮਨਾਮਾ ਜੇ ਪਟ ਹੋ।
ਜੇ ਤੁਸੀਂ ਮੈਨੂੰ ਹੁਕਮਨਾਮਾ ਲਿਖ ਕੇ ਭੇਜ ਦਿੰਦੇ, ਮੈਨੂੰ ਆਪਣੇ ਕੋਲ ਸੱਦ ਲੈਂਦੇ, ਤਾਂ ਮਹਾਰਾਜ ਤੁਹਾਡਾ ਹੁਕਮਨਾਮਾ ਪੜ੍ਹਦਿਆਂ ਸਾਰ ਮੈਂ ਆਨੰਦਪੁਰ ਸਾਹਿਬ ਵੱਲ ਆ ਜਾਣਾ ਸੀ।
ਬਿਨਾਂ ਬਿਲੰਬ ਮਿਲਤ ਮੈਂ ਤੱਟ ਹੋ।
ਬਿਨਾਂ ਦੇਰੀ ਤੋਂ ਤੁਹਾਡੇ ਕੋਲ ਪਹੁੰਚ ਜਾਣਾ ਸੀ, ਜਿਵੇਂ ਬੰਦੂਕ ਤੋਂ ਗੋਲੀ ਛੂੰਕ ਦੀ ਜਾਂਦੀ ਹੈ, ਗੋਲੀ ਵਾਂਗੂ ਮਹਾਰਾਜ ਜੀ ਤੁਹਾਡੇ ਕੋਲ ਚੱਲ ਕੇ ਆਉਣਾ ਸੀ।
ਸਭਿਦ ਕਰ ਸਹਾਏ ਲੈ ਆਵਤ।
ਔਰ ਮੈਂ ਸਰਵ ਪ੍ਰਕਾਰ ਨਾਲ ਤੁਹਾਡੀ ਸਹਾਇਤਾ ਕਰਕੇ ਤੁਹਾਨੂੰ ਆਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਲੈ ਕੇ ਇੱਥੇ ਆ ਜਾਣਾ ਸੀ, ਇੱਥੇ ਜੰਗਲ ਦੇ ਇਲਾਕੇ ਚ ਮਾਲਵੇ ਵਿੱਚ ਤੁਹਾਨੂੰ ਲੈ ਕੇ ਆ ਜਾਣਾ ਸੀ।
ਇੱਥੇ ਵਿਘਨ ਕਿਉਂ ਹਵੈ ਬੇ ਪਾਵਤ।
ਮਹਾਰਾਜ ਇੰਨੇ ਵਿਘਨ ਜਿਹੜੇ ਹੁਣ ਤੁਸੀਂ ਪਾਏ ਦੇ, ਇੰਨੇ ਵਿਘਨ ਨਹੀਂ ਸੀ ਤੁਹਾਨੂੰ ਪਾਉਣੇ ਪੈਣੇ, ਇੰਨੇ ਵਿਘਨਾਂ ਵਿੱਚ ਇੰਨੇ ਔਖੇ ਸਮੇਂ ਵਿੱਚ ਤੁਹਾਨੂੰ ਨਹੀਂ ਸੀ ਪੈਣਾ ਪੈਣਾ।
ਸੁਣ ਸ਼੍ਰੀ ਪ੍ਰਭ ਪੁਨ ਤੇ ਸਮਝਾਇਓ।
ਜਦੋਂ ਦੂਸਰੀ ਵਾਰ ਡੱਲੇ ਨੇ ਇਸ ਤਰ੍ਹਾਂ ਕਿਹਾ, ਸੁਣ ਕੇ ਸਤਿਗੁਰੂ ਜੀ ਫਿਰ ਬੋਲੇ, ਫਿਰ ਡੱਲੇ ਨੂੰ ਸਮਝਾਉਂਦਿਆਂ ਕਹਿਣ ਲੱਗੇ,
ਸਮਾਂ ਬੀਤਿਓ ਕਬ ਹੱਥ ਨਾ ਆਇਓ।
ਮਹਾਰਾਜ ਜੀ ਕਹਿੰਦੇ ਡੱਲਿਆ ਜਿਹੜਾ ਸਮਾਂ ਬੀਤ ਜਾਂਦਾ ਮੁੜ ਹੱਥ ਨਹੀਂ ਆਉਂਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਇਹ ਠਹਿਰਨ ਜਾਚ ਨਾ ਜਾਣਦਾ, ਇਹ ਸਮਾਂ ਰੁਕਣ ਦੀ ਜਾਚ ਨਹੀਂ ਜਾਣਦਾ। ਭਾਈ ਵੀਰ ਸਿੰਘ ਜੀ ਵੀ ਕਹਿੰਦੇ ਜਿਹੜਾ ਸਮਾਂ ਲੰਘ ਗਿਆ ਮੁੜ ਕੇ ਨਹੀਂ ਆਉਂਦਾ। ਇਸ ਕਰਕੇ ਸਤਿਗੁਰੂ ਗਰੀਬ ਨਿਵਾਸ ਪਾਤਸ਼ਾਹ ਕਹਿੰਦੇ ਡੱਲਿਆ ਜਿਹੜਾ ਸਮਾਂ ਲੰਘ ਜਾਏ, ਉਹ ਬੀਤ ਚੁੱਕਾ ਸਮਾਂ ਫਿਰ ਮੁੜ ਕੇ ਹੱਥ ਨਹੀਂ ਆਇਆ ਕਰਦਾ।
ਨਹੀਂ ਉਪਾਏ ਬਨਹਿ ਅਬ ਤਾਂ ਹੋ।
ਉਹਦਾ ਕੀ ਉਪਾਅ ਕਰ ਸਕਦੇ ਆ, ਜਿਹੜਾ ਸਮਾਂ ਬੀਤ ਹੀ ਗਿਆ ਲੰਘ ਹੀ ਗਿਆ, ਹੁਣ ਉਹਦੇ ਬਾਰੇ ਆਪਾਂ ਕੀ ਚਰਚਾ ਕਰਨੀ ਹੈ, ਉਹਦੇ ਬਾਰੇ ਕੀ ਫਿਕਰ ਤੇ ਕੀ ਚਿੰਤਾ ਕਰਨੀ ਹੈ।
ਹੋਣਹਾਰ ਸਿਰ ਪਰ ਸਭ ਕਾਹੋ।
ਹੋਣੀ ਹੈ ਤੇ ਹੋਣੀ ਤਾਂ ਸਾਰਿਆਂ ਦੇ ਸਿਰ ਤੇ ਉਸੇ ਤਰ੍ਹਾਂ ਹੀ ਵਰਤਣੀ ਹੈ ਜਿਵੇਂ ਵਿਧਾਤੇ ਨੇ ਲਿਖੀ ਹੈ। ਇਹ ਹੋਣੀ ਸੀ, ਇਹ ਹੋਣੀ ਹੋ ਗਈ ਹੈ, ਬੀਤ ਗਈ ਹੈ, ਇਹ ਤਾਂ ਸਾਰਿਆਂ ਦੇ ਸਿਰਾਂ ਤੇ ਉਸੇ ਤਰ੍ਹਾਂ ਹੀ ਵਰਤਣੀ ਹੈ ਜਿਵੇਂ ਲਿਖੀ ਹੈ।
ਇਤੋ ਕਹਿਓ ਪਰ ਤਉ ਨਾ ਮੋਨੰ।
ਮਹਾਰਾਜ ਜੀ ਨੇ ਇੰਨਾ ਸਮਝਾਇਆ, ਦੁਬਾਰਾ ਵੀ ਇਹ ਗੱਲ ਕਹੀ, ਪਰ ਡੱਲਾ ਫਿਰ ਵੀ ਚੁੱਪ ਨਹੀਂ ਕੀਤਾ ਵੀ ਗੁਰੂ ਸਾਹਿਬ ਜੀ ਟਾਲਾ ਕਰ ਰਹੇ ਨੇ ਵੀ ਇਹ ਗੱਲ ਨਾ ਛੇੜਾਂ, ਪਰ ਡੱਲਾ ਫਿਰ ਵੀ ਬਾਦ ਨਹੀਂ ਆਇਆ, ਫਿਰ ਵੀ ਚੁੱਪ ਨਹੀਂ ਕੀਤਾ।
ਤਜੈ ਪ੍ਰਸੰਗ ਸੁਣਾਵੇ ਤੌਨ।
ਮਹਾਰਾਜ ਜੀ ਤਾਂ ਇਹ ਪ੍ਰਸੰਗ ਤਜ ਦਿੰਦੇ ਨੇ, ਛੱਡ ਦਿੰਦੇ ਨੇ ਵੀ ਚਲੋ ਇਹ ਗੱਲ ਰਹਿਣ ਦਿਓ ਨਾ ਛੇੜੀਏ, ਪਰ ਇਹ ਦੁਬਾਰਾ ਫਿਰ ਛੇੜ ਲੈਂਦਾ। ਸਤਿਗੁਰੂ ਜੀ ਰੋਕਦੇ ਨੇ ਇਹ ਦੁਬਾਰਾ ਫੇਰ ਛੇੜ ਲੈਂਦਾ ਉਹੀ ਗੱਲ।
ਆਪਣੋ ਆਪਾ ਕਰਹਿ ਜਨਾਵਨ,
ਔਰ ਆਪਣਾ ਆਪ ਜਣਾਣਾ ਚਾਹੁੰਦਾ ਵੀ ਮੈਂ ਵੀ ਕੁਝ ਚੀਜ਼ ਹਾਂ। ਬਸ ਇੱਕ ਵਾਰੀ ਗੁਰੂ ਸਾਹਿਬ ਕੋਲੋਂ ਘੋਣਾ ਚਾਹੁੰਦਾ ਸੀ ਵੀ ਮਹਾਰਾਜ ਜੀ ਕਹਿ ਦੇਣ, ਹਾਂ ਡੱਲਿਆ ਜੇ ਤੂੰ ਹੁੰਦਾ ਤੇ ਇੰਨਾ ਕੁਝ ਨਾ ਹੁੰਦਾ। ਪਰ ਸਤਿਗੁਰੂ ਜੀ ਕਿਵੇਂ ਕਹਿ ਦਿੰਦੇ, ਜਿਹੜੀ ਗੱਲ ਹੋ ਹੀ ਨਹੀਂ ਸੀ ਸਕਦੀ ਉਹਦੇ ਬਾਰੇ ਹੁਣ ਕਿਵੇਂ ਕਹਿ ਦਿੰਦੇ ਵੀ ਹਾਂ ਡੱਲਿਆ ਤੂੰ ਹੁੰਦਾ ਤੇ ਵਧੀਆ ਹੋਣਾ ਸੀ। ਪਰ ਡੱਲਾ ਕਹਾਣਾ ਚਾਹੁੰਦਾ ਸਤਿਗੁਰਾਂ ਕੋਲੋਂ, ਮਹਾਰਾਜ ਜੀ ਫਿਰ ਵੀ ਟਾਲਾ ਕਰ ਰਹੇ ਨੇ ਵੀ ਚਲੋ ਡੱਲੇ ਦਾ ਪੜਦਾ ਕੱਜਿਆ ਰਹੇ, ਜਿਹੜੇ ਇਹਦੇ ਸੂਰਮਿਆਂ ਤੇ ਜਿਨ੍ਹਾਂ ਤੇ ਮਾਣ ਕਰ ਰਿਹਾ ਇਹ ਤਾਂ ਸਾਡੀ ਇੱਕ ਵੀ ਦਾ ਦੀ ਤਾ ਦੀ ਕਸਵੱਟੀ ਨਹੀਂ ਝੱਲਣ ਵਾਲੇ, ਤਾਂ ਭੱਜ ਕੇ ਪਿੱਠਾਂ ਵਿਖਾਣ ਕੇ ਦੌੜਨ ਵਾਲੇ ਨੇ, ਇਹ ਕਿੱਥੇ ਲੜਨ ਵਾਲੇ ਸਨ। ਉੱਥੇ ਤਾਂ ਲੜਨ ਵਾਲੇ ਭਾਈ ਆਲਮ ਸਿੰਘ ਨੱਚਣੇ ਵਰਗੇ ਸੀ, ਉੱਥੇ ਭਾਈ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਵਰਗੇ ਸੂਰਮੇ ਸਨ, ਜਿਨ੍ਹਾਂ ਨੇ ਭਾਈ ਸੰਗਤ ਸਿੰਘ ਵਰਗੇ ਭਾਈ ਜੀਵਨ ਸਿੰਘ ਵਰਗੇ ਮਹਾਨ ਯੋਧੇ ਸਨ, ਜਿਨ੍ਹਾਂ ਨੇ ਆਪਣਾ ਸਿਰ ਗੁਰੂ ਚਰਨਾਂ ਵਿੱਚ ਭੇਟ ਕੀਤਾ ਸੀ, ਔਰ ਜਿਉਂਦਿਆਂ ਜੀ ਆਪਣੇ ਅੰਦਰ ਮਰਨਾ ਕਬੂਲ ਕੀਤਾ ਹੋਇਆ ਸੀ। ਮਹਾਰਾਜ ਜੀ ਚਾਹੁੰਦੇ ਸਨ ਵੀ ਡੱਲੇ ਦਾ ਪੜਦਾ ਕੱਜਿਆ ਰਹੇ, ਪਰ ਡੱਲਾ ਬਾਦ ਨਹੀਂ ਪਿਆ ਆਉਂਦਾ। ਸਤਿਗੁਰੂ ਜੀ ਪ੍ਰਸੰਗ ਛੱਡ ਦਿੰਦੇ ਨੇ, ਇਹ ਦੁਬਾਰਾ ਫੇਰ ਛੇੜ ਲੈਂਦਾ ਉਹੀ ਗੱਲਾਂ, ਆਪਣਾ ਆਪ ਜਣਾਉਂਦਾ ਹੈ।
ਲੜੇ ਮਰੇ ਬਿਨ ਵੱਡਤਾ ਪਾਵਨ,
ਨਾ ਲੜਾਈ ਕੀਤੀ ਨਾ ਮਰਿਆ ਕੋਈ ਇਹਦਾ, ਲੜੇ ਤੇ ਮਰੇ ਬਿਨਾਂ ਹੀ ਵਡਿਆਈ ਪਾਣਾ ਚਾਹੁੰਦਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੜੇ ਮਰੇ ਬਿਨਾਂ ਹੀ ਵਡਿਆਈ ਪਾਣਾ ਚਾਹੁੰਦਾ ਹੈ।
ਸਭਾ ਹਜ਼ਾਰੋਂ ਸੁਪਟਨ ਕੇਰੀ,
ਉਸ ਵੇਲੇ ਮਹਾਰਾਜ ਜੀ ਦੀ ਸਭਾ ਲੱਗੀ ਹੋਈ ਸੀ, ਸੈਂਕੜੇ ਸੂਰਮੇ ਮਹਾਰਾਜ ਜੀ ਦੀ ਸਭਾ ਵਿੱਚ ਬੈਠੇ ਹੋਏ ਸਨ।
ਬੈਠੇ ਸਨਦ ਬਦ ਤਿਸ ਬੇਰੀ,
ਸਨਦ ਬਦ ਹੋ ਕੇ ਬੜੇ ਸੂਰਮੇ ਬੜੇ ਯੋਧੇ ਮਹਾਰਾਜ ਜੀ ਦੇ ਦੀਵਾਨ ਦੇ ਵਿੱਚ ਸ਼ਸਤਰਧਾਰੀ ਹੋ ਕੇ ਸੂਰਮੇ ਬੈਠੇ ਹੋਏ ਸਨ।
ਲਵਪੁਰ ਕੇ ਕਾਰੀਗਰ ਆਏ,
ਜਦੋਂ ਡੱਲੇ ਨੇ ਦੁਬਾਰਾ ਇਹ ਪ੍ਰਸੰਗ ਛੇੜਿਆ ਨਾ ਮਹਾਰਾਜ ਮੈਨੂੰ ਬੁਲਾ ਲੈਂਦੇ, ਤੋ ਇੰਨੇ ਨੂੰ ਲਾਹੌਰ ਤੋਂ ਇੱਕ ਕਾਰੀਗਰ ਆਏ ਕੁਝ ਇਕੱਠੇ ਹੋ ਕੇ, ਬੜੀ ਸੋਹਣੀਆਂ ਬੰਦੂਕਾਂ ਤਿਆਰ ਕਰਕੇ, ਬੜੇ ਸੋਹਣੇ ਰਾਮ ਜੰਗੇ ਵਧੀਆ ਬੰਦੂਕਾਂ ਉਹ ਤਿਆਰ ਕਰਕੇ ਲਾਹੌਰ ਤੋਂ ਕਾਰੀਗਰ ਆਏ ਹਨ।
ਬਹੁ ਮੋਲੀ ਬਰ ਤੁਪਕਨ ਲਿਆਏ,
ਬੜੀਆਂ ਵਧੀਆ ਬੰਦੂਕਾਂ ਜਿਹੜੀਆਂ ਨੇ ਬਹੁ ਮੁੱਲੀਆਂ ਵਡਮੁੱਲੀਆਂ, ਰਾਮ ਜੰਗੇ ਖਾਲਸੇ ਦੇ ਬੋਲੇ ਚ ਬੰਦੂਕ ਨੂੰ ਵੱਡੀ ਨੂੰ ਰਾਮ ਜੰਗਾ ਕਹਿੰਦੇ ਨੇ, ਜਿਹੜੇ ਵਧੀਆ ਵਧੀਆ ਰਾਮ ਜੰਗੇ ਤੁਪਕਾਂ ਬੰਦੂਕਾਂ ਸਨ ਉਹ ਬੰਦੂਕਾਂ ਲੈ ਕੇ ਆਏ ਕਾਰੀਗਰ।
ਆਨ ਹਜ਼ੂਰ ਪ੍ਰਭੂ ਕੇ ਧਰੀ,
ਮਹਾਰਾਜ ਜੀ ਦੀ ਖਬਰ ਸੁਣ ਕੇ ਕਿ ਸਤਿਗੁਰੂ ਜੀ ਇਸ ਇਲਾਕੇ ਚ ਨੇ, ਉਹ ਬੰਦੂਕਾਂ ਲਿਆਏ ਮਹਾਰਾਜ ਜੀ ਦੇ ਅੱਗੇ ਲਿਆ ਕੇ, ਉਹ ਬੰਦੂਕਾਂ ਰੱਖੀਆਂ ਬੜੀਆਂ ਵਧੀਆ ਬੰਦੂਕਾਂ, ਸੁੰਦਰ ਬੰਦੂਕਾਂ ਹਨ।
ਕਰ ਪੰਕਜ ਮਹਿ ਗਹਿਬੇ ਕਰੀ,
ਮਹਾਰਾਜ ਜੀ ਨੇ ਇੱਕ ਬੰਦੂਕ ਉਹਨਾਂ ਬੰਦੂਕਾਂ ਚ ਚੁੱਕੀ ਤੇ ਆਪਣੇ ਹੱਥਾਂ ਵਿੱਚ ਪਕੜ ਲਈ, ਆਪਣੇ ਦਸਤ ਕਮਲਾਂ ਦੇ ਵਿੱਚ ਪਕੜ ਕੇ ਗਹਿ ਕੇ ਜੋ ਕੇ ਬੰਦੂਕ ਨੂੰ ਵੇਖਣ ਲੱਗੇ।
ਅੰਤਰ ਵਹਿਰ ਹੇਰ ਬਿਦ ਨਾਨਾ,
ਚੰਗੀ ਤਰ੍ਹਾਂ ਖੋਲ ਕੇ ਚੰਗੀ ਤਰ੍ਹਾਂ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਬੰਦੂਕ ਨੂੰ ਮਹਾਰਾਜ ਜੀ ਵੇਖਦੇ ਹਨ।
ਦਸਤ ਰਵਾ ਕਰ ਤਾਕ ਨਿਸ਼ਾਨਾ,
ਆਪਣੇ ਦਸਤਾਂ ਤੇ ਹੱਥਾਂ ਤੇ ਰੱਖ ਕੇ ਨਾ ਨਿਸ਼ਾਨਾ ਤੱਕ ਕੇ ਵੇਖਦੇ ਨੇ, ਜਿਹੜੀ ਉੱਤੇ ਮੱਖੀ ਲੱਗੀ ਹੁੰਦੀ ਹੈ ਬੰਦੂਕ ਦੇ ਉਹਦੇ ਨਾਲ ਸਿੱਧਾ ਨਿਸ਼ਾਨਾ ਸੇਧ ਕੇ ਵੇਖਦੇ ਹਨ।
ਸਭਾ ਵਿਖੇ ਡੱਲੇ ਕੋ ਪਰਖਨ,
ਹੁਣ ਸਮਾਂ ਆ ਗਿਆ ਡੱਲੇ ਦਾ, ਮਹਾਰਾਜ ਜਦੋਂ ਬਾਦ ਨਹੀਂ ਸੀ ਨਾ ਆਉਂਦਾ, ਮਹਾਰਾਜ ਜੀ ਕਹਿੰਦੇ ਨੂੰ ਵਿਖਾ ਹੀ ਦੇਨੇ ਆ ਇਹਦੇ ਸੂਰਮਿਆਂ ਦਾ ਮਾਣ ਜਿਨ੍ਹਾਂ ਤੇ ਮਾਣ ਕਰਦਾ, ਮਹਾਰਾਜ ਮੈਨੂੰ ਯਾਦ ਕਰਦੇ ਮੈਂ ਆਪਣੇ ਸੂਰਮੇ ਲੈ ਕੇ ਪਹੁੰਚ ਜਾਣਾ ਸੀ, ਉੱਥੇ ਇੰਨਾ ਜੰਗ ਹੋਣੀ ਨਹੀਂ ਸੀ ਦੇਣਾ, ਮੈਂ ਤੁਹਾਨੂੰ ਉੱਥੋਂ ਕੱਢ ਕੇ ਸਾਬਤ ਇੱਥੇ ਲੈ ਆਉਣਾ ਸੀ ਤੁਹਾਡੇ ਬੱਚਿਆਂ ਸਮੇਤ। ਤੇ ਮਹਾਰਾਜ ਜੀ ਕਹਿੰਦੇ ਹੁਣ ਪਰਖ ਲਈਏ ਡੱਲੇ ਨੂੰ ਵੀ ਤੇ ਇਹਦੇ ਜਿਹੜੇ ਸਿਪਾਹੀ ਨੇ ਉਹ ਵੀ ਪਰਖ ਲਈਏ ਵੀ ਕਿੰਨੇ ਕੁ ਸੂਰਮੇ ਨੇ, ਕਿੰਨੇ ਕੁ ਦਲੇਰ ਮਰਦ ਨੇ, ਕਿੰਨਾ ਕੁ ਉਹਨਾਂ ਅੰਦਰ ਸਮਰਪਣ ਦਾ ਭਾਵ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਸਭਾ ਵਿੱਚ ਡੱਲੇ ਨੂੰ ਪਰਖਣ ਵਾਸਤੇ ਵਿਧ ਬਣਾਈ।
ਸਭਨ ਸੁਣਾਏ ਕਹਿਓ ਰਿਪ ਧਰਖਨ,
ਵੈਰੀਆਂ ਨੂੰ ਦਬਾਉਣ ਵਾਲੇ, ਵੈਰੀਆਂ ਦੇ ਹਿਰਦਿਆਂ ਨੂੰ ਕੰਬਾਉਣ ਵਾਲੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਸਭ ਨੂੰ ਸੁਣਾਉਂਦਿਆਂ ਹੋਇਆਂ ਬੋਲੇ,
ਪੋ ਡੱਲਾ ਦੀਜਾ ਨਰ ਦੋਏ।
ਮਹਾਰਾਜ ਜੀ ਕਹਿੰਦੇ ਹਾਂ ਵੀ ਭਾਈ ਡੱਲਿਆ ਲਿਆ ਤੇਰੇ ਨਾਲ 400 ਸੂਰਮਿਆਂ ਵਿੱਚੋਂ 2 ਸੂਰਮੇ, ਆ ਦੋ ਬੰਦੇ ਤੂੰ ਆਪਣੇ ਨਾਲ ਬੰਦਿਆਂ ਵਿੱਚੋਂ ਲਿਆ ਕੇ ਸਾਡੇ ਸਾਹਮਣੇ ਖੜੇ ਕਰ।
ਹਤੈ ਤੁਰੰਗ ਪਰਖ ਪੁਨ ਹੋਏ।
ਆ ਵੇਖੀਏ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਲਾ ਕੇ ਵੀ ਬੰਦਾ ਵੀ ਮਾਰਦੀ ਆ ਕਿ ਨਹੀਂ ਮਾਰਦੀ। ਇਹ ਬੰਦੂਕ ਦੀ ਗੋਲੀ ਮਾਰ ਕੇ ਵੇਖੀਏ ਵੀ ਬੰਦਾ ਮਰਦਾ ਇਹਦੇ ਨਾਲ। ਲਿਆ ਤੇਰੇ ਦੋ ਬੰਦੇ ਜਿਨ੍ਹਾਂ ਤੇ ਨਿਸ਼ਾਨਾ ਲਾ ਕੇ ਇਹ ਬੰਦੂਕ ਦਾ ਨਿਸ਼ਾਨਾ ਪਰਖ ਕੇ ਵੇਖੀਏ ਵੀ ਕਿੱਦਾਂ ਦੀ ਬੰਦੂਕ ਹੈ।
ਕਿਤਕ ਤੋੜ ਕਰ ਘਾਵਨ ਘੱਲ ਹੈ।
ਵੇਖੀਏ ਕਿੰਨੀ ਕੁ ਦੂਰ ਤੱਕ ਇਹਦੀ ਮਾਰ ਹੈ, ਕਿੱਥੋਂ ਤੱਕ ਇਹਦੀ ਗੋਲੀ ਦੀ ਮਾਰ ਪਹੁੰਚਦੀ ਹੈ, ਕਿੱਥੇ ਤੱਕ ਪਹੁੰਚ ਕੇ ਬੰਦਾ ਮਾਰਦੀ ਹੈ।
ਮਰਹਿ ਕੇ ਨਹੀਂ ਸੁਭਟ ਤਤਕਲ ਹੈ।
ਇਹ ਵੀ ਸਹੀ, ਇਹਨੂੰ ਪਰਖ ਕੇ ਵੀ ਜਦੋਂ ਗੋਲੀ ਚਲਾਈਏ ਤੇ ਬੰਦਾ ਮਰਦਾ ਵੀ ਹੈ ਕਿ ਨਹੀਂ ਮਰਦਾ ਇਹਦੇ ਨਾਲ, ਪਰ ਉਹ ਤਾਂ ਹੀ ਪਤਾ ਲੱਗੇਗਾ ਜੇ ਤੂੰ ਦੋ ਬੰਦੇ ਭੇਜੇਗਾ ਵਾਰੀ ਵਾਰੀ। ਵੇਖਦੇ ਆ ਪਹਿਲੇ ਤੇ ਵੇਖਾਂਗੇ ਕਿੰਨੀ ਦੂਰ ਤੱਕ ਮਾਰ ਹੈ, ਦੂਜੇ ਤੇ ਮਾਰ ਕੇ ਵੇਖਾਂਗੇ ਵੀ ਵਾਕਈ ਬੰਦਾ ਮਾਰਦੀ ਹੈ ਕਿ ਨਹੀਂ ਮਾਰਦੀ। ਆ ਦੋ ਬੰਦੇ ਲਿਆ ਤੇਰੇ ਡੱਲਿਆਂ ਵਿੱਚੋਂ ਕੱਢ ਕੇ ਚੁਣ ਕੇ ਜਿਹੜੇ ਆਪਣਾ ਆਪ ਸਾਡੇ ਅੱਗੇ ਪੇਸ਼ ਕਰਨ ਤੇ ਆ ਬੰਦੂਕ ਉਹਨਾਂ ਤੇ ਨਿਸ਼ਾਨਾ ਲਾ ਕੇ ਪਰਖ ਕੇ ਵੇਖੀਏ।
ਸੁਨ ਗੁਰ ਬਾਕ ਸਕਲ ਬਿਸਮਾਏ।
ਰਾਜ ਜੀ ਦੇ ਬਚਨ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ। ਹੁਣ ਡੱਲਾ ਵੀ ਭੁੱਲ ਗਿਆ ਜਿਹੜੀਆਂ ਗੱਲਾਂ ਪਹਿਲਾਂ ਘੜੀ ਮੁੜੀ ਛੇੜਦਾ ਸੀ। ਮਹਾਰਾਜ ਮੈਨੂੰ ਵੀ ਬੁਲਾ ਲੈਂਦੇ ਆਨੰਦਪੁਰ ਸਾਹਿਬ। ਮਹਾਰਾਜ ਜੀ ਮੋੜਦੇ ਰਹੇ, ਦੋ ਵਾਰੀ ਪਾਤਸ਼ਾਹ ਜੀ ਨੇ ਪੜਦਾ ਪਾ ਕੇ ਰੱਖਿਆ ਵੀ ਚੱਲ ਰਹਿਣ ਦੇ, ਨਹੀਂ ਬਾਅਦ ਆਇਆ ਤੇ ਮਹਾਰਾਜ ਜੀ ਕਹਿੰਦੇ ਲਿਆ ਫਿਰ ਬੰਦੇ। ਹੁਣ ਡੱਲਾ ਵੀ ਵੇਖੇ, ਨਾਲ ਜਿਹੜੇ ਦੇ 400 ਸੂਰਮੇ ਆਏ ਸਨ ਉਹ ਵੀ ਵੇਖ ਕੇ ਹੈਰਾਨ ਹੋ ਰਹੇ ਨੇ ਵੀ ਗੁਰੂ ਜੀ ਆ ਕੀ ਕਹਿ ਰਹੇ ਹਨ।
ਇਹ ਕਾ ਕਹਿਓ ਨਰਨ ਕੋ ਘਾਏ।
ਇਹ ਕੀ ਕਹਿ ਰਹੇ ਨੇ ਵੀ ਬੰਦੂਕ ਜ਼ਰੂਰੀ ਬੰਦਿਆਂ ਤੇ ਗੋਲੀ ਮਾਰ ਕੇ ਪਰਖਣੀ ਹੈ, ਵੀ ਬੰਦੂਕ ਦਾ ਨਿਸ਼ਾਨਾ ਤਾਂ ਕਿਸੇ ਚੀਜ਼ ਤੇ ਵੀ ਲਾਇਆ ਜਾ ਸਕਦਾ, ਵੀ ਇਹ ਬੰਦੇ ਮਾਰ ਕੇ ਹੀ ਪਤਾ ਲੱਗਣਾ ਬੰਦੂਕ ਦਾ ਵੀ ਇਹਦੀ ਕਿੰਨੀ ਕੁ ਮਾਰ ਹੈ।
ਜੇ ਡੱਲੇ ਸੰਗ ਭਰਾਤ ਬਟੋਰੇ।
ਜਿਹੜੇ ਨੇ ਆਪਣੇ ਭਰਾ ਹੀ ਬੰਧੂ ਇਕੱਠੇ ਕਰਕੇ ਲਿਆਇਆ ਸੀ ਡੱਲਾ ਆਪਣੇ ਨਾਲ।
ਚਲਿਓ ਚਹਿਤ ਨਿਜ ਧਾਮਨ ਓਰੇ।
ਉਹਨਾਂ ਵਿੱਚੋਂ ਜਿਹੜੇ ਉਹ ਡੱਲੇ ਦੇ ਨਾਲ ਦੇ ਸਾਥੀ ਸੀ ਨਾ, ਉਹਨਾਂ ਆਖਿਆ ਵੀ ਨਿਕਲ ਚਲੋ ਦਾ ਤੱਕ ਕੇ ਜਿੱਧਰੋਂ ਰਾਹ ਨਿਕਲਦਾ। ਪਿਛਲੇ ਪਾਸੇ ਖਿਸਕਣਾ ਸ਼ੁਰੂ ਹੋਣ ਲੱਗ ਪਏ, ਪਿਛਲੇ ਪਾਸੇ ਖਿਸਕਣਾ ਸ਼ੁਰੂ ਹੋਣ ਲੱਗ ਪਏ।
ਭਏ ਪੀਰ ਧੀਰਜ ਤਜ ਬੀਰਾ।
ਪੀਰ ਬਣ ਗਏ, ਪੀਰੂ ਦਾ ਮਤਲਬ ਹੁੰਦਾ ਕਾਇਰ ਬਣ ਗਏ, ਉਸ ਵੇਲੇ ਧੀਰਜ ਛੱਡ ਕੇ ਦਲੇਰੀ ਛੱਡ ਕੇ।
ਬੈਠਿਓ ਜਾਏ ਨਹੀਂ ਗੁਰ ਤੀਰਾ।
ਸਤਿਗੁਰਾਂ ਦੇ ਕੋਲ ਉਹਨਾਂ ਕੋਲੋਂ ਬੈਠਿਆ ਨਹੀਂ ਪਿਆ ਜਾਂਦਾ। ਹੁਣ ਉਹ ਕਹਿੰਦੇ ਵੀ ਉੱਠ ਕੇ ਟੁਰ ਚੱਲੀਏ, ਦਾ ਮਿਲੇ ਤੇ ਨਿਕਲ ਚੱਲੀਏ।
ਸੁਨਤ ਹੁਤੇ ਜਿਮ ਗੁਰ ਕੀ ਚਾਲਾ।
ਕਹਿੰਦੇ ਜਿਵੇਂ ਗੁਰੂ ਜੀ ਬਾਰੇ ਸੁਣਿਆ ਸੀ।
ਦਿਨ ਪ੍ਰਤ ਸੁੱਖਾ ਛਕਹਿ ਵਿਸਾਲਾ।
ਕਹਿੰਦੇ ਸੁਣਿਆ ਸੀ ਵੀ ਗੁਰੂ ਕਿਸੇ ਨਸ਼ੇ ਵਿੱਚ ਹੀ ਰਹਿੰਦਾ, ਦਿਨ ਪ੍ਰਤੀ ਕਿਸੇ ਨਸ਼ੇ ਵਿੱਚ, ਲੋਰ ਵਿੱਚ, ਪਤਾ ਨੀ ਜੋ ਮੂੰਹ ਵਿੱਚ ਆਉਂਦਾ ਬੋਲੀ ਜਾਂਦਾ। ਕਈਆਂ ਨੇ ਇਹ ਵੀ ਗੱਲਾਂ ਬਣਾਈਆਂ ਵੀ ਸ਼ਾਇਦ ਸੁੱਖਾ ਪੀਂਦੇ ਨੇ, ਉਹਦੇ ਲੋਰ ਦੇ ਵਿੱਚ ਕਹਿੰਦੇ ਜੋ ਮੂੰਹ ਵਿੱਚ ਆਉਂਦਾ ਬੋਲੀ ਜਾਂਦੇ ਨੇ। ਹੁਣ ਏਦਾਂ ਦੀਆਂ ਗੱਲਾਂ ਕਹਿੰਦੇ ਅਸੀਂ ਸੁਣੀਆਂ ਸੀ ਗੁਰੂ ਜੀ ਬਾਰੇ।
ਮਨ ਭਾਵਤ ਬੋਲੇ ਮੁਖ ਆਈ।
ਜੋ ਮੂੰਹ ਵਿੱਚ ਆਉਂਦਾ, ਜੋ ਉਹਨਾਂ ਦੇ ਮੁਖ ਵਿੱਚ ਆਉਂਦਾ ਉਹੀ ਬੋਲ ਦਿੰਦੇ ਹਨ।
ਅਹੈ ਸਿਰਰ ਕਹਿ ਬੇਮੁਖ ਬਣਾਈ।
ਔਰ ਬੜੇ ਸਿਰੜੀ ਨੇ, ਜਿਹੜੀ ਗੱਲ ਮੂੰਹੋਂ ਕਹਿੰਦੇ ਨੇ ਪੂਰੀ ਕਰਕੇ ਹਟਦੇ ਨੇ। ਕਈ ਕਹਿਣ ਲੱਗ ਪਏ, ਕਹਿੰਦੇ ਅਸੀਂ ਸੁਣਿਆ ਸੀ ਵੀ ਗੁਰੂ ਤੇ ਦੇਵੀ ਪੁੱਠੀ ਪਈ ਹੋਈ ਹੈ, ਪਰ ਕਹਿੰਦੇ ਲੱਗਦਾ ਵੀ ਅੱਜ ਵੇਖ ਵੀ ਲਿਆ। ਤਾਂ ਹੀ ਏਦਾਂ ਦੀਆਂ ਗੱਲਾਂ ਪਏ ਕਰਦੇ ਨੇ ਵੀ ਬੰਦਿਆਂ ਤੇ ਬੰਦੂਕਾਂ ਪਰਖਣੀਆਂ ਨੇ ਮਾਰ ਕੇ, ਵੀ ਆਹ ਕਿੱਦਾਂ ਦੀ ਗੱਲ ਹੋਈ, ਬੰਦੂਕ ਪਰਖਣੀਆਂ ਸਾਹਮਣੇ ਕੋਈ ਨਿਸ਼ਾਨਾ ਰੱਖ ਕੇ ਵੀ ਪਰਖੀ ਜਾ ਸਕਦੀ ਹੈ। ਕਹਿੰਦੇ ਬੰਦੇ ਲਿਆ ਦੋ, ਉਹਨਾਂ ਤੇ ਬੰਦੂਕ ਪਰਖਣੀ ਹੈ, ਇਹ ਕਿੱਦਾਂ ਦੀ ਗੱਲ ਗੁਰੂ ਜੀ ਕਰ ਰਹੇ ਨੇ।
ਤੁਪਕ ਪਰਖ ਬੇ ਨਰ ਹੱਥ ਚਹੈ।
ਹੁਣ ਏਦਾਂ ਦਾ ਹੱਠ ਕਰਕੇ ਬਹਿ ਗਏ ਨੇ, ਕਹਿੰਦੇ ਬੰਦੂਕ ਅਸੀਂ ਬੰਦਿਆਂ ਤੇ ਹੀ ਮਾਰ ਕੇ ਪਰਖਣੀ ਹੈ।
ਕਹੋ ਕੌਣ ਕਿਮ ਇਨ ਟਿਗ ਰਹੇ।
ਕਹਿੰਦੇ ਕੌਣ ਇਹਨਾਂ ਦੇ ਕੋਲ ਰਹੇਗਾ, ਏਦਾਂ ਦੇ ਗੁਰੂ ਦੇ ਕੋਲ ਕੌਣ ਰਹਿਣਾ ਰਹੇਗਾ।
ਤਬ ਡੱਲੇ ਕੀ ਆਖ ਬਚਾਏ।
ਹੁਣ ਡੱਲੇ ਤੋਂ ਅੱਖ ਬਚਾ ਕੇ ਵੀ ਡੱਲਾ ਨਾ ਵੇਖੇ, ਜਿਹੜੇ ਦੇ ਭਰਾ ਬੰਧੂ ਸੀ ਨਾ, ਡੱਲੇ ਤੋਂ ਅੱਖ ਬਚਾ ਕੇ ਵਿੱਚੋਂ ਖਿਸਕਣ ਲੱਗੇ ਹਨ।
ਆਦੇ ਰਾਹਕ ਗਏ ਸਿਧਾਏ।
400 ਵਿੱਚੋਂ 200 ਤਾਂ ਉੱਠ ਕੇ ਟੁਰ ਵੀ ਗਏ, 200 ਪਹਿਲੀ ਆਵਾਜ਼ ਨਾਲ ਹੀ ਉੱਠ ਕੇ, 200 ਬੰਦਾ ਤਾਂ ਅੱਧੇ ਤਾਂ ਉੱਠ ਕੇ ਲੰਘ ਵੀ ਗਏ ਉੱਥੋਂ। ਡੱਲੇ ਤੋਂ ਅੱਖ ਬਚਾ ਕੇ ਵੀ ਡੱਲਾ ਕਿਤੇ ਸਾਨੂੰ ਆਵਾਜ਼ ਮਾਰ ਕੇ ਨਾ ਕਹਿ ਦੇ ਵੀ ਤੁਸੀਂ ਦੋ ਜਣੇ ਆ ਜਾਓ, ਤੁਸੀਂ ਗੁਰੂ ਸਾਹਿਬ ਦੇ ਅੱਗੇ ਬੰਦੂਕ ਦੀ ਗੋਲੀ ਦੇ ਸਾਹਮਣੇ ਖਲੋਵੋ। ਏਦਾਂ ਵਿੱਚੋਂ ਅੱਧੇ ਕੁ ਤਾਂ ਉਸੇ ਵੇਲੇ ਨਿਕਲ ਗਏ।
ਨਾ ਕਹਿ ਦੇ ਅਗਰ ਤੂੰ ਆਏ,
ਇਹ ਨਾ ਕਹਿ ਦੇਵੇ ਡੱਲਾ ਸਾਨੂੰ ਵੀ ਤੁਸੀਂ ਦੋਵੇਂ ਅੱਗੇ ਆ ਜਾਓ ਗੁਰੂ ਜੀ ਦੇ ਸਾਹਮਣੇ। ਏਦਾਂ ਸਾਰੇ ਡਰ ਦੇ ਨਾਲ ਉੱਠ ਉੱਠ ਕੇ ਚੱਲਣ ਲੱਗੇ ਹਨ।
ਖਰੋ ਹੋਏ ਗੁਲਖਾ ਤਨ ਖਾਏ,
ਸਾਨੂੰ ਕਿਤੇ ਕਹਿ ਦੇਵੇ ਡੱਲਾ ਵੀ ਖਲੋਵੋ ਗੁਰੂ ਦੇ ਸਾਹਮਣੇ, ਤੇ ਖਲੋ ਕੇ ਗੁਰੂ ਦੀ ਬੰਦੂਕ ਚੋਂ ਨਿਕਲੀਆਂ ਗੋਲੀਆਂ ਆਪਣੀ ਛਾਤੀ ਤੇ ਝੱਲ ਕੇ ਵੇਖੋ।
ਅਸ ਭੈ ਧਰ ਧਰ ਘਰੋਂ ਸਿਧਾਰੇ,
ਏਦਾਂ ਦਾ ਡਰ ਧਾਰਨ ਕਰਕੇ ਕਈ ਉੱਠ ਉੱਠ ਕੇ ਆਪਣੇ ਘਰਾਂ ਨੂੰ ਚੱਲ ਪਏ।
ਅਰਧ ਰਹੇ ਸੋ ਪੀ ਡਰ ਧਾਰੇ,
ਅੱਧੇ ਤਾਂ ਨਿਕਲ ਗਏ, ਜਿਹੜੇ ਅੱਧੇ ਰਹਿ ਗਏ ਉਹ ਵੀ ਆਪਣੇ ਮਨ ਦੇ ਵਿੱਚ ਡਰ ਧਾਰ ਕੇ ਬੈਠੇ ਹਨ।
ਸੁਣ ਡੱਲਾ ਬਿਸਮਿਓ ਧਰ ਮੌਨ,
ਡੱਲਾ ਚੁੱਪ ਕਰਕੇ ਬੈਠਾ ਬੜਾ ਹੈਰਾਨ ਹੱਕਾ ਬੱਕਾ ਵੀ ਗੁਰੂ ਜੀ ਨੇ ਆਹ ਕੀ ਕਹਿ ਦਿੱਤਾ।
ਬੈਠਿਓ ਨੀਵ ਗਰੀਬ ਮੁਖ ਆਉਣ,
ਸਿਰ ਨੀਵਾ ਕਰਕੇ ਜ਼ਮੀਨ ਵੱਲ ਵੇਖੀ ਜਾਂਦਾ, ਹੁਣ ਉੱਤੇ ਨਹੀਂ ਚੁੱਕ ਕੇ ਵੇਖਦਾ ਅੱਖਾਂ, ਜਿਵੇਂ ਪਹਿਲਾਂ ਬੋਲਦਾ ਸੀ ਨਾ ਟਾਰਾਂ ਨਾਲ ਵੀ ਮਹਾਰਾਜ ਮੈਨੂੰ ਵੀ ਸੱਦ ਲੈਂਦੇ, ਹੁਣ ਨੀ ਪਿਆ ਕੋਈ ਬੋਲ ਆਉਂਦਾ, ਹੁਣ ਤਾਂ ਧੋਣ ਜਿਵੇਂ ਟੁੱਟ ਗਈ ਹੁੰਦੀ ਹੈ। ਸਿਰ ਜ਼ਮੀਨ ਵਾਲੇ ਪਾਸੇ ਨਿਗਾ ਜ਼ਮੀਨ ਵਾਲੇ ਪਾਸੇ ਲਾਈ ਤੇ ਥੱਲੇ ਤੱਕੀ ਜਾਂਦਾ ਹੈ।
ਕਹਿਦੋ ਕਹਿਤ ਹੁਤੋ ਬਹੁ ਬਾਤੀ,
ਜਿਹੜਾ ਪਹਿਲਾਂ ਬੜੀਆਂ ਗੱਲਾਂ ਕਰਦਾ ਸੀ, ਬੜੇ ਬੋਲ ਬੋਲਦਾ ਸੀ, ਹੁਣ ਕੋਈ ਬੋਲ ਨਹੀਂ ਪਿਆ ਬੋਲਦਾ।
ਕਹਿ ਤੂਸ਼ਨ ਭਾ ਨਿਜ ਮਤ ਹਾਤੀ,
ਚੁੱਪੀ ਕਰ ਗਿਆ ਮਾਨੋ ਜਿਵੇਂ ਇਹਦੀ ਮੱਤ ਹੀ ਮਰ ਗਈ ਹੋਵੇ।
ਸ਼੍ਰੀ ਪ੍ਰਭ ਤੁਪਕ ਹਾਥ ਧਰ ਰਹੇ,
ਮਹਾਰਾਜ ਜੀ ਬੰਦੂਕ ਹੱਥ ਵਿੱਚ ਫੜੀ ਹੋਈ ਕਲਗੀਧਰ ਪਾਤਸ਼ਾਹ ਨੇ।
ਕਬੋ ਪਲੀਤਾ ਖੋਲਤ ਲਹੇ,
ਮਹਾਰਾਜ ਉਹਦਾ ਪਲੀਤਾ ਖੋਲ ਕੇ ਵੇਖਦੇ ਹਨ।
ਗਜ ਨਿਕਾਲ ਡਾਲਤ ਵਿੱਚ ਕਬੈ,
ਕਦੇ ਬੰਦੂਕ ਦਾ ਗਜ ਹੁੰਦਾ ਨਾ, ਗਜ ਵਾਲੀਆਂ ਤੋੜੇਦਾਰ ਬੰਦੂਕਾਂ ਹੁੰਦੀਆਂ ਸੀ ਗਜ ਨਾਲ ਬਰੂਦ ਠੋਕੀ ਦਾ, ਉਹਦਾ ਗਜ ਕੱਢ ਕੇ ਕਦੇ ਵੇਖਦੇ ਹਨ।
ਕੋਠੀ ਕਿਤਕ ਬਨੀ ਲਖ ਤਬੈ,
ਜਿਹਦੇ ਵਿੱਚ ਬਰੂਦ ਪਾਇਆ ਜਾਂਦਾ ਉਹਨੂੰ ਕੋਠੀ ਕਹਿੰਦੇ ਨੇ, ਉਹ ਜਿੱਥੇ ਬਰੂਦ ਪਾਇਆ ਜਾਂਦਾ ਬੰਦੂਕ ਦੇ ਕਦੇ ਉਹ ਵੇਖਦੇ ਨੇ ਮਹਾਰਾਜ ਜੀ, ਕਹਿੰਦੇ ਬੜੀ ਸੋਹਣੀ ਬਣੀ ਹੋਈ ਹੈ।
ਇਮ ਦੇਖਤ ਪੇ ਕਿਤਕ ਸਮੈਂ,
ਇਹ ਤਾਂ ਸਤਿਗੁਰੂ ਜੀ ਕੁਝ ਸਮਾਂ ਬੰਦੂਕ ਵੇਖਦੇ ਰਹੇ।
ਟਿਕ ਬੈਠੇ ਸਭ ਕੇ ਮੁਖ ਨਿਵੇ,
ਮਹਾਰਾਜ ਜੀ ਦੇ ਨੇੜੇ ਜਿੰਨੇ ਵੀ ਬੈਠੇ ਸੀ ਸਭ ਦੇ ਸਿਰ ਨਿਵੇ ਹੋਏ ਹਨ।
ਪੁੰਨ ਬੋਲੇ ਡੱਲੇ ਨਰ ਦੋਏ,
ਸਮੇਂ ਬਾਅਦ ਫਿਰ ਮਹਾਰਾਜ ਜੀ ਬੋਲੇ, ਕਹਿੰਦੇ ਡੱਲਿਆ ਲਿਆ ਤੇਰੇ ਦੋ ਸੂਰਮੇ, ਕਹਿੰਦਾ ਮੇਰੇ ਸੂਰਮੇ ਬੜੇ ਬਹਾਦਰ ਯੋਧੇ ਨੇ, ਆ ਲਿਆ ਤੇਰੇ ਦੋ ਸੂਰਮੇ ਜਿਹੜੇ ਮਰਨੋਂ ਨਹੀਂ ਡਰਦੇ।
ਹਮ ਕੋ ਦੇਹੋ ਖਰੇ ਹੋਏ ਜੋਏ,
ਆ ਲਿਆ ਸਾਨੂੰ ਦੇ ਦੋ ਆਦਮੀ ਤੇਰੇ ਜਿਹੜੇ ਸਾਡੇ ਸਾਹਮਣੇ ਖਲੋ ਜਾਣ।
ਮਾਰ ਤੁਫੰਗਨ ਪਰਖਨ ਠਾਨ,
ਅਸੀਂ ਵੇਖੀਏ ਬੰਦੂਕ ਦੀ ਮਾਰ, ਇਹ ਗੋਲੀ ਚਲਾ ਕੇ ਵੇਖੀਏ ਪਰਖ ਕੇ ਵੀ ਕਿੰਨੀ ਕੁ ਇਹਦੀ ਮਾਰ ਹੈ।
ਕੇਤਕ ਘਾਵ ਕਰੈ ਸਭ ਜਾਣੈ,
ਜਦੋਂ ਇਹ ਗੋਲੀ ਵੱਜਦੀ ਹੈ ਬੰਦੂਕ ਚੋਂ ਨਿਕਲ ਕੇ ਕਿੰਨਾ ਕੁ ਜ਼ਖਮ ਕਰਦੀ ਹੈ, ਕਿੰਨਾ ਕੁ ਜ਼ਖਮੀ ਬਣਾ ਦਿੰਦੀ ਹੈ, ਇਹ ਵੀ ਆਪਾਂ ਤਾਂ ਹੀ ਵੇਖਾਂਗੇ ਜੇ ਤੂੰ ਦੋ ਬੰਦੇ ਮੇਰੇ ਸਾਹਮਣੇ ਖੜੇ ਕਰੇ।
ਸੁਣ ਕਰ ਡੱਲੇ ਤੂਸ਼ਨ ਠਾਨੀ,
ਦੁਬਾਰਾ ਜਦੋਂ ਮਹਾਰਾਜ ਜੀ ਨੇ ਬੋਲ ਕਹੇ ਸੁਣ ਕੇ ਡੱਲਾ ਫਿਰ ਚੁੱਪ ਕਰਕੇ ਬੈਠਾ ਰਿਹਾ।
ਊਚ ਗਰੀਬ ਕਰ ਕੁਛ ਨਾ ਬਖਾਨੀ,
ਹੁਣ ਸਿਰ ਉੱਚਾ ਚੁੱਕ ਕੇ ਕੁਝ ਨੀ ਪਿਆ ਬੋਲਦਾ, ਹੁਣ ਨੀ ਕੋਈ ਗੱਲ ਪਿਆ ਕਰਦਾ।
ਸੁਣ ਬੰਧਪ ਉੱਠ ਉੱਠ ਬੋ ਗਏ,
ਜਿੰਨੇ ਰਿਸ਼ਤੇਦਾਰ ਸਨ ਉੱਠ ਉੱਠ ਕੇ ਦੂਜੀ ਆਵਾਜ਼, ਜਦੋਂ ਮਹਾਰਾਜ ਜੀ ਨੇ ਦੂਜੀ ਵੇਰ ਕਿਹਾ ਉੱਠ ਉੱਠ ਕੇ ਹੋਰ ਕਈ ਚਲੇ ਗਏ।
ਧੀਰ ਸਹਿਤ ਨਹਿ ਥਿਰਤਾ ਲਏ,
ਕਿਸੇ ਨੇ ਧੀਰਜ ਧਾਰਨ ਕਰਕੇ ਉੱਥੇ ਟਿਕਣ ਦਾ ਯਤਨ ਨਹੀਂ ਕੀਤਾ, ਧੀਰਜ ਤੋਂ ਸਾਂ ਵਿਰਲੇ ਬਿਰਵੇ ਹੋ ਕੇ ਵਿਹੋਣੇ ਹੋ ਕੇ ਉੱਠ ਉੱਠ ਕੇ ਟੁਰ ਗਏ।
ਚਾਕਰ ਨਹੀਂ ਜੇ ਡਰ ਟਿਗ ਰਹੇ,
ਕਹਿੰਦੇ ਕੋਈ ਚਾਕਰ ਨਹੀਂ ਜਿਹੜੇ ਡਰ ਕੇ ਦੇ ਨੇੜੇ ਰਹਿ ਸਕ ਜਿਹੜੇ ਨੇੜੇ ਰਹਿ ਸਕਣ।
ਹੁਤੇ ਭਰਾਤ ਗਮਨੇ ਚਿਤ ਚਹੇ,
ਆਏ ਦੋ ਚਾਰ ਨੌਕਰ ਜੇ ਰਹਿ ਗਏ ਜਿਹੜੇ ਡੱਲੇ ਦੇ ਨਾਲ ਦੇ ਸਨ, ਉਹ ਤਾਂ ਨਹੀਂ ਗਏ, ਉਹ ਡਰੇ ਉਹ ਵੀ ਹੋਏ ਨੇ, ਪਰ ਜਿਹੜੇ ਦੇ ਭਰਾ ਬੰਧੂ ਸਨ ਉਹ ਸਾਰੇ ਤਕਰੀਬਨ ਉੱਠ ਕੇ ਚਲੇ ਗਏ।
ਸਭਾ ਵਿਖੇ ਮੁਝ ਕੋ ਨਾ ਪਚਾਰੇ,
ਸਾਰਿਆਂ ਨੂੰ ਇਹ ਡਰ ਸੀ ਕਿ ਡੱਲਾ ਕਿਤੇ ਸਭਾ ਵਿੱਚ ਸਾਨੂੰ ਆਵਾਜ਼ ਮਾਰ ਕੇ ਨਾ ਸੱਦ ਲਏ, ਤੇ ਸਾਰੀ ਸਭਾ ਦੇ ਵਿੱਚ ਫਿਰ ਸਾਡੇ ਕੋਲੋਂ ਮੋੜਿਆ ਵੀ ਨਹੀਂ ਜਾਣਾ ਬੋਲ ਡੱਲੇ ਦਾ। ਇਸ ਕਰਕੇ ਡੱਲੇ ਦੀ ਅੱਖ ਡੱਲਾ ਤੇ ਸਿਰ ਨੀਵਾਂ ਕਰਕੇ ਬੈਠਾ ਆ, ਉਹਨੂੰ ਨਹੀਂ ਪਤਾ ਵੀ ਮੇਰੇ ਪਿੱਛੋਂ ਉੱਠ ਕੇ ਸਾਰੇ ਜਾ ਰਹੇ ਨੇ। ਉਹਦੇ ਭਾਣੇ ਵੀ ਬੈਠੇ ਹੋਣਗੇ ਸਾਰੇ, ਪਰ ਉਹ ਤਾਂ ਬਾਅਦ ਵਿੱਚ ਪਤਾ ਲੱਗਾ ਜਦੋਂ ਇਹਦੇ ਸਿਰ ਚੁੱਕ ਕੇ ਆਲੇ ਦੁਆਲੇ ਵੇਖਿਆ ਵੀ ਕੋਈ ਵੀ ਨਹੀਂ, ਇਹਦੇ ਦੋ ਤਿੰਨ ਨੌਕਰ ਜੇ ਹੀ ਬੈਠੇ ਨੇ, ਬਾਕੀ 400 ਦੇ 400 ਹੀ ਉੱਠ ਕੇ ਟੁਰ ਗਏ ਨੇ ਉੱਥੋਂ। ਤੂੰ ਇਹ ਸਿਰ ਨੀਵਾਂ ਕਰਕੇ ਬੈਠਾ, ਨਾਲ ਦੇ ਜਿੰਨੇ ਸਾਥੀ ਇਹਦੇ ਡਰ ਕੇ ਉੱਠ ਉੱਠ ਕੇ ਜਾ ਰਹੇ ਨੇ, ਡਰ ਦੇ ਨਾਲ ਕੇ ਕਿਤੇ ਡੱਲਾ ਸਾਨੂੰ ਨਾ ਆਵਾਜ਼ ਮਾਰ ਲਏ,
ਜਾਹੋ ਖਰੇ ਹੋਏ ਗੁਰੂ ਅਗਾਰੇ,
ਡੱਲਾ ਸਾਨੂੰ ਨਾ ਕਹਿ ਦੇਵੇ ਵੀ ਜਾਓ ਅੱਗੇ ਤੁਸੀਂ ਜਾ ਕੇ ਖਲੋਵੋ ਸਤਿਗੁਰਾਂ ਦੇ ਸਾਹਮਣੇ।
ਇਮ ਚਿਤ ਜਾਨ ਤਰਾਸ ਧਰ ਗਏ,
ਇਹ ਤਾਂ ਆਪਣੇ ਚਿੱਤ ਵਿੱਚ ਜਾਣ ਕੇ ਬੜਾ ਭਾਰੀ ਡਰ ਧਾਰਨ ਕਰਕੇ ਗਏ ਚਲੇ ਗਏ।
ਨਹੀਂ ਸਭਾ ਮੈਂ ਸੋ ਥਿਰ ਭਏ,
ਮੁੜ ਕੇ ਸਭਾ ਦੇ ਵਿੱਚ ਨਹੀਂ ਟਿਕ ਕੇ ਬੈਠੇ।
ਸਤਿਗੁਰ ਖਿਆਲ ਤਿੰਨੋ ਤੇ ਟਾਲ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਜਾਣ ਬੁੱਝ ਕੇ ਉਹਨਾਂ ਵੱਲੋਂ ਖਿਆਲ ਟਾਲਿਆ ਹੋਇਆ। ਮਹਾਰਾਜ ਜੀ ਬੰਦੂਕ ਵੱਲ ਹੀ ਵੇਖੀ ਜਾਂਦੇ ਨੇ, ਉਹਨਾਂ ਵੱਲ ਨਹੀਂ ਖਿਆਲ ਰੱਖਿਆ ਜਿਹੜੇ ਉੱਠ ਉੱਠ ਕੇ ਜਾ ਰਹੇ ਨੇ, ਉਹਨਾਂ ਵੱਲੋਂ ਜਾਣ ਬੁੱਝ ਕੇ ਖਿਆਲ ਟਾਲਿਆ ਹੋਇਆ।
ਪਰਚੇ ਪਿਖਨ ਤੁਪਕ ਦਵੈ ਨਾਲ,
ਜਿਹੜੀ ਦੋ ਨਾਲੀ ਬੰਦੂਕ ਹੈ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਰਹੇ ਨੇ, ਉਹਦੇ ਵਿੱਚ ਹੀ ਪਰਚੇ ਹੋਏ ਨੇ।
ਉਹਨ ਬਰੂਦ ਗੋਰੀ ਜੁਗ ਡਾਰੀ,
ਮਹਾਰਾਜ ਜੀ ਨੇ ਫਿਰ ਬੰਦੂਕ ਦੇ ਵਿੱਚ ਬਰੂਦ ਪਾਇਆ, ਦੋ ਗੋਲੀਆਂ ਪਾ ਲਈਆਂ।
ਗਜ ਸੋ ਠੋਕ ਭਲੇ ਕੀ ਤਿਆਰੀ,
ਗੋਲੀਆਂ ਬਰੂਦ ਪਾ ਕੇ ਗਜ ਨਾਲ ਠੋਕ ਕੇ ਚੰਗੀ ਤਰ੍ਹਾਂ ਬੰਦੂਕ, ਮਹਾਰਾਜ ਜੀ ਨੇ ਹੁਣ ਤਾਂ ਬੰਦੂਕ ਭਰ ਵੀ ਲਈ, ਪਹਿਲਾਂ ਤਾਂ ਖਾਲੀ ਸੀ, ਹੁਣ ਭਰ ਕੇ ਤਿਆਰ ਕਰ ਲਈ ਬੰਦੂਕ।
ਤ੍ਰਿਤੀ ਬਚਨ ਕੋ ਬੋਹਰ ਬਖਾਨਾ,
ਤੀਜੀ ਵਾਰ ਫਿਰ ਮਹਾਰਾਜ ਜੀ ਬੋਲੇ ਡੱਲੇ ਨੂੰ, ਕਹਿਣ ਲੱਗੇ
ਰਹਿਓ ਨਾ ਕੋ ਰਾਹਕ ਤਿਸ ਥਾਨਾ।
ਮਹਾਰਾਜ ਜੀ ਕਹਿੰਦੇ ਹੋ ਡੱਲਿਆ, ਆ ਤੇਰੇ 400 ਸੂਰਮੇ ਤੂੰ ਕਹਿੰਦਾ ਸੀ ਵੀ ਤੇਰੇ ਨਾਲ ਆਏ ਨੇ, ਵੀ ਦਿਸਦਾ ਇੱਕ ਵੀ ਨੀ ਪਿਆ, ਕਿੱਥੇ ਚਲੇ ਗਏ ਨੇ, ਸਾਰੇ 6 ਮਈ ਹੋ ਗਏ ਨੇ, ਕੋਈ ਵੀ ਨਜ਼ਰ ਨੀ ਪਿਆ ਆਉਂਦਾ।
ਤਬ ਤੋੜਾ ਸੁਲਗਾਏ ਮੰਗਾਇਓ,
ਮਹਾਰਾਜ ਜੀ ਨੇ ਆਖਿਆ ਲਿਆਓ ਤੋੜਾ ਸੁਲਗਾ ਕੇ ਲੈ ਕੇ ਆਓ।
ਇੱਕ ਸਿੱਖ ਸੰਗ ਹੁਕਮ ਫੁਰਮਾਇਓ,
ਮਹਾਰਾਜ ਜੀ ਕਹਿੰਦੇ ਹੁਣ ਇੱਕ ਸਿੱਖ ਨੂੰ ਹੁਕਮ ਕਰਦਿਆਂ,
ਦਵੈ ਰੰਗ ਰੇਟੇ ਸਿੱਖ ਤਿਸ ਥਾਏ,
ਮਹਾਰਾਜ ਜੀ ਕਹਿੰਦੇ ਜਾਓ ਬਾਹਰ, ਸਾਡੇ ਦੋ ਰੰਗ ਰੇਟੇ ਸਿੱਖ ਹਨ,
ਥਿਰੇ ਦੂਰ ਦੇਖੋ ਦ੍ਰਿਗ ਲਾਏ,
ਵੇਖੋ ਸਾਹਮਣੇ ਦੋ ਰੰਗ ਰੇਟੇ ਸਿੰਘ ਖੜੇ ਨੇ, ਦੁਮਾਲੇ ਚੜਾ ਰਹੇ ਨੇ, ਸਿਰਾਂ ਤੇ ਦਸਤਾਰਾਂ ਸਜਾ ਰਹੇ ਨੇ, ਉਹ ਸਾਹਮਣੇ ਦੂਰ ਹਨ ਟਿਕੇ ਹੋਏ।
ਨਾਮ ਦੋਹਨ ਮੈਂ ਨਹਿ ਕਿਹ ਲੀਜੈ,
ਉਹਨਾਂ ਦੋਹਾਂ ਰੰਗਰੇਟਿਆਂ ਵਿੱਚੋਂ ਇੱਕ ਦਾ ਨਾਂ ਸੀ ਬਾਬਾ ਵੀਰ ਸਿੰਘ ਤੇ ਦੂਜੇ ਦਾ ਨਾਂ ਸੀ ਬਾਬਾ ਧੀਰ ਸਿੰਘ। ਮਹਾਰਾਜ ਜੀ ਕਹਿੰਦੇ ਨਾ ਦੋਹਾਂ ਵਿੱਚੋਂ ਇੱਕ ਦਾ ਨਾਂ ਨਹੀਂ ਲੈਣਾ, ਕਿਸੇ ਦੋਹਾਂ ਦੇ ਵਿੱਚੋਂ ਕਿਸੇ ਦਾ ਨਾਂ ਨਹੀਂ ਲੈਣਾ, ਬਸ ਜਾ ਕੇ ਇਹ ਕਹਿਣਾ ਹੈ
ਗੁਰੂ ਹਕਾਰਤ ਇਮ ਕਹਿ ਦੀਜੈ,
ਦੋਹਾਂ ਚੋਂ ਆਵਾਜ਼ ਨਹੀਂ ਲੈਣਾ ਵੀ ਤੈਨੂੰ ਬੁਲਾ ਰਹੇ ਨੇ, ਬਸ ਜਾ ਕੇ ਕਹਿਣਾ ਵੀ ਗੁਰੂ ਜੀ ਬੁਲਾ ਰਹੇ ਨੇ, ਵੀ ਦੋਹਾਂ ਨੂੰ ਏਦਾਂ ਲੱਗੇ ਵੀ ਸਾਨੂੰ ਦੋਹਾਂ ਨੂੰ ਸੱਦਿਆ, ਏਦਾਂ ਆਵਾਜ਼ ਮਾਰਨੀ ਹੈ ਕਿ ਗੁਰੂ ਜੀ ਬੁਲਾ ਰਹੇ ਨੇ।
ਹਤੈ ਤੁਪਕ ਇਹ ਦੇਹੋ ਬਤਾਈ,
ਇਹ ਵੀ ਨਾਲ ਦੱਸ ਦਿਓ ਵੀ ਉਹਨਾਂ ਨੇ ਗੋਲੀ ਚਲਾ ਕੇ ਵੇਖਣਾ ਵੀ ਬੰਦਾ ਮਰਦਾ ਕਿ ਨਹੀਂ ਮਰਦਾ, ਉਹਨਾਂ ਬੰਦੂਕ ਚਲਾ ਕੇ ਵੇਖਣੀ ਆ ਤੁਹਾਡੇ ਤੇ ਗੁਰੂ ਜੀ ਬੁਲਾ ਰਹੇ ਨੇ।
ਪਰਖਨ ਹੇਤ ਘਾਵ ਕੋ ਘਾਈ,
ਗੁਰੂ ਸਾਹਿਬ ਬੰਦੂਕ ਦੀ ਗੋਲੀ ਚਲਾ ਕੇ ਵੇਖਣਾ ਚਾਹੁੰਦੇ ਨੇ ਵੀ ਕਿੰਨਾ ਕੁ ਜ਼ਖਮ ਹੁੰਦਾ ਗੋਲੀ ਦੇ ਨਾਲ, ਕਿੰਨਾ ਕੁ ਫੱਟ ਲੱਗਦਾ, ਬੰਦਾ ਮਰਦਾ ਵੀ ਆ ਜਾਂ ਨਹੀਂ ਮਰਦਾ।
ਸੁਣ ਸਿੱਖ ਗਯੋ ਸੋ ਜਾਏ ਅਲਾਵੈ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਉਹ ਸੇਵਾਦਾਰ ਗਿਆ ਜਿੱਥੇ ਉਹ ਦੋਵੇਂ ਸਿੰਘ ਬੈਠੇ ਸਨ।
ਹਿਤ ਹਤਬੇ ਇੱਕ ਗੁਰੂ ਬੁਲਾ,
ਔਰ ਜਾ ਕੇ ਕਿਹਾ ਭਾਈ ਸਤਿਗੁਰੂ ਜੀ ਬੁਲਾ ਰਹੇ ਨੇ, ਗੁਰਦੇਵ ਜੀ ਗੋਲੀ ਚਲਾ ਕੇ ਵੇਖਣਾ ਚਾਹੁੰਦੇ ਨੇ, ਗੋਲੀ ਮਾਰ ਕੇ ਵੇਖਣਾ ਚਾਹੁੰਦੇ ਨੇ ਤੇ ਸੱਦ ਰਹੇ ਹਨ।
ਨਹਿ ਦੋਨੋ ਤਬ ਭਾਗ ਸੰਭਾਰੀ,
ਕਹਿੰਦੇ ਮਹਾਰਾਜ ਜੀ ਦਾ ਬਚਨ ਸੁਣਦਿਆਂ ਵੀ ਸਤਿਗੁਰੂ ਜੀ ਬੁਲਾ ਰਹੇ ਨੇ, ਕਹਿੰਦੇ ਦੋਹਾਂ ਵਿੱਚੋਂ ਕਿਸੇ ਨੇ ਪੱਗ ਨਹੀਂ ਸੰਭਾਲੀ ਆਪਣੇ ਸਿਰ, ਦੁਮਾਲੇ ਬੰਨ ਰਹੇ ਸੀ, ਬੰਨਦਿਆਂ ਵਿੱਚ ਇੱਕ ਅੱਧੀ ਪੱਗ ਹੱਥ ਚ ਫੜੀ, ਅੱਧੀ ਸਿਰ ਤੇ ਬੱਧੀ ਹੋਈ, ਤੇ ਕਹਿੰਦੇ ਪੱਗਾਂ ਨੀ ਸੰਭਾਲੀਆਂ ਦੋਹਾਂ ਨੇ ਆਪਣੀਆਂ,
ਕੁਛ ਸਿਰ ਪਰ ਕੁਛ ਕਰ ਮੈਂ ਧਾਰੀ,
ਕੁਝ ਪੱਗ ਸਿਰ ਤੇ ਬੱਧੀ ਹੋਈ ਤੇ ਕੁਝ ਹੱਥ ਵਿੱਚ ਪਕੜੀ ਹੋਈ ਹੈ।
ਝਗੜਤ ਆਵਹਿ ਦੋਨੋ ਚਲੇ,
ਝਗੜਦੇ ਆ ਰਹੇ ਨੇ ਇੱਕ ਦੂਜੇ ਨਾਲ, ਇੱਕ ਕਹਿੰਦਾ ਮੈਨੂੰ ਸਤਿਗੁਰਾਂ ਨੇ ਸੱਦਿਆ, ਉਹ ਕਿ ਦੂਜਾ ਕਹਿੰਦਾ ਮੈਨੂੰ ਸੱਦਿਆ, ਇੱਕ ਦੂਜੇ ਨਾਲ ਝਗੜਦੇ ਝਗੜਦੇ ਆ ਰਹੇ ਨੇ। ਝਗੜਾ ਇਸ ਗੱਲ ਦਾ ਹੈ ਕਿ ਗੁਰੂ ਜੀ ਨੇ ਮੈਨੂੰ ਸੱਦਿਆ, ਦੂਜਾ ਕਹਿੰਦਾ ਮੈਨੂੰ ਸੱਦਿਆ, ਮੈਨੂੰ ਮਹਾਰਾਜ ਜੀ ਨੇ ਬੁਲਾਇਆ ਹੈ।
ਸਭਾ ਸਹਿਤ ਗੁਰ ਆਗੇ ਖਲੇ,
ਏਦਾਂ ਝਗੜਦਿਆਂ ਝਗੜਦਿਆਂ ਮਹਾਰਾਜ ਜੀ ਦੀ ਸਭਾ ਦੇ ਵਿੱਚ ਆਣ ਖਲੋਤੇ, ਇੱਕ ਦੂਜੇ ਨੂੰ ਪਿੱਛੇ ਕਰਕੇ ਅੱਗੇ ਹੁੰਦੇ ਨੇ, ਉਹ ਦੂਜੇ ਨੂੰ ਧੱਕ ਕੇ ਆਪ ਅੱਗੇ ਹੁੰਦਾ, ਮਹਾਰਾਜ ਮੇਰੇ ਤੇ ਚਲਾਓ ਗੋਲੀਆਂ, ਛਾਤੀ ਮੇਰੀ ਹਾਜ਼ਰ ਹੈ ਤੁਹਾਡੇ ਸਾਹਮਣੇ। ਦੂਜਾ ਉਹਨੂੰ ਹਟਾ ਕੇ ਕਹਿੰਦਾ ਮੈਨੂੰ ਸਤਿਗੁਰਾਂ ਨੇ ਸੱਦਿਆ ਬੁਲਾਇਆ, ਤੂੰ ਕਿਉਂ ਪਹਿਲਾਂ ਆਇਆ, ਗੁਰੂ ਸਾਹਿਬ ਨੇ ਤਾਂ ਮੈਨੂੰ ਬੁਲਾਇਆ। ਏਦਾਂ ਝਗੜਦਿਆਂ ਝਗੜਦਿਆਂ ਦੋਵੇਂ ਜਣੇ ਆਪਣਾ ਆਪ ਸਤਿਗੁਰਾਂ ਦੇ ਅੱਗੇ ਪੇਸ਼ ਕਰ ਰਹੇ ਹਨ।
ਤੁਮ ਮਹ ਤੇ ਹਮ ਏਕ ਹਕਾਰਾ,
ਮਹਾਰਾਜ ਜੀ ਕਹਿੰਦੇ ਬਈ ਤੁਹਾਡੇ ਵਿੱਚੋਂ ਤਾਂ ਅਸੀਂ ਇੱਕ ਨੂੰ ਸੱਦਿਆ ਸੀ,
ਕਿਮ ਦੋ ਥਿਰ ਝਗੜਾ ਡਾਰਾ,
ਤੁਸੀਂ ਕਿਉਂ ਦੋਵੇਂ ਆਪਸ ਵਿੱਚ ਝਗੜ ਰਹੇ ਹੋ, ਤੁਹਾਡੇ ਦੋਵਾਂ ਵਿੱਚੋਂ ਤਾਂ ਅਸੀਂ ਇੱਕ ਨੂੰ ਬੁਲਾਇਆ ਸੀ।
ਕਹੇ ਜੋਰ ਕਰ ਗਯੋ ਹਕਾਰਨ,
ਹੱਥ ਜੋੜ ਕੇ ਕਹਿੰਦੇ ਮਹਾਰਾਜ ਜਿਹੜਾ ਤੁਹਾਡਾ ਸੇਵਾਦਾਰ ਸਾਨੂੰ ਬੁਲਾਣ ਗਿਆ ਸੀ,
ਨਹਿ ਇੱਕ ਕੋ ਕੀ ਨਾਮ ਉਚਾਰਨ,
ਉਹਨੇ ਸਾਡੇ ਦੋਵਾਂ ਚੋਂ ਇੱਕ ਦਾ ਨਾਂ ਨਹੀਂ ਉਚਾਰਿਆ। ਜੇ ਇੱਕ ਦਾ ਨਾਮ ਬੁਲਾਉਂਦਾ ਤੇ ਮਹਾਰਾਜ ਇੱਕ ਜਣਾ ਹੀ ਆਉਂਦਾ, ਪਰ ਮਹਾਰਾਜ ਉਹਨੇ ਸਾਡੇ ਦੋਵਾਂ ਵਿੱਚੋਂ ਕਿਸੇ ਇੱਕ ਦਾ ਨਾਂ ਨਹੀਂ ਲਿਆ।
ਮੈਂ ਚਾਹੋ ਥਿਰ ਅਗਰ ਤੂਫੰਗਾ,
ਇਸ ਕਰਕੇ ਅਸੀਂ ਦੋਵੇਂ ਆ ਗਏ ਤੇ ਹੁਣ ਲੜ ਰਹੇ ਹਾਂ ਕਿ ਮਹਾਰਾਜ ਮੈਂ ਤੁਹਾਡੀ ਬੰਦੂਕ ਦਾ ਨਿਸ਼ਾਨਾ ਬਣਨਾ ਚਾਹੁੰਦਾ, ਦੂਜਾ ਕਹਿੰਦਾ ਮਹਾਰਾਜ ਮੈਂ ਤੁਹਾਡੀ ਗੋਲੀ ਦਾ ਨਿਸ਼ਾਨਾ ਬਣਨਾ ਚਾਹੁੰਦਾ ਹਾਂ।
ਇਹ ਚਾਹਤ ਝਗੜਤ ਮੁਝ ਸੰਗਾ,
ਏਦਾਂ ਅਸੀਂ ਚਾਹੁੰਦੇ ਹਾਂ ਤੇ ਏਦਾਂ ਅਸੀਂ ਆਪਸ ਵਿੱਚ ਤਾਂ ਝਗੜ ਰਹੇ ਹਾਂ।
ਮੋਹ ਪਰ ਹੱਥ ਪਰਖੋ ਪ੍ਰਭ ਅਬੈ,
ਮਹਾਰਾਜ ਮੇਰੇ ਤੇ ਪਰਖ ਕੇ ਵੇਖੋ। ਵੀਰ ਸਿੰਘ ਕਹਿੰਦਾ ਮਹਾਰਾਜ ਮੇਰੇ ਤੇ ਪਰਖ ਕੇ ਵੇਖੋ ਆਪਣੀ ਬੰਦੂਕ ਚਲਾ ਕੇ, ਧੀਰ ਸਿੰਘ ਕਹਿੰਦਾ ਨਹੀਂ ਮਹਾਰਾਜ ਮੇਰੇ ਤੇ ਪਰਖ ਕੇ ਵੇਖੋ ਬੰਦੂਕ ਦੀ ਗੋਲੀ ਕਿਵੇਂ ਚੱਲਦੀ ਹੈ ਮਹਾਰਾਜ। ਏਦਾਂ ਦੋਵੇਂ ਵਾਰੋ ਵੇਰੀ ਮਹਾਰਾਜ ਜੀ ਨੂੰ ਕਹਿ ਰਹੇ ਹਨ।
ਸੁਨ ਪ੍ਰਸੰਨ ਹੋਏ ਗੁਰ ਤਬੈ,
ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਕਿ ਮੇਰੇ ਉਹ ਸਿੰਘ ਨੇ ਜਿਹੜੇ ਮਰਨ ਵਾਸਤੇ ਵੀ ਆਪਣਾ ਆਪ ਚਾਓ ਨਾਲ ਪੇਸ਼ ਕਰਦੇ ਹਨ।
ਦੇਖੋ ਡੱਲਾ ਇਨ ਸਮ ਵੀਰ,
ਮਹਾਰਾਜ ਜੀ ਕਹਿੰਦੇ ਡੱਲਿਆ ਆਨੰਦਪੁਰ ਸਾਹਿਬ ਚ ਏਦਾਂ ਦੇ ਸੂਰਮੇ ਚਾਹੀਦੇ ਸੀ। ਆਨੰਦਪੁਰ ਸਾਹਿਬ ਚ ਏਦਾਂ ਦੇ ਸੂਰਮੇ ਚਾਹੀਦੇ ਸੀ, ਤੇਰੀ ਆ ਜਿਹੜੀ ਆ ਭਾਦਰੋ ਦੀਆਂ ਖੁੰਭਾਂ ਵਾਂਗੂ ਚਮਕਣ ਵਾਲੇ ਨਹੀਂ ਸਨ ਚਾਹੀਦੇ ਉੱਥੇ, ਉੱਥੇ ਏਦਾਂ ਦੇ ਸੂਰਮੇ ਚਾਹੀਦੇ ਸਨ। ਮਰਨਾ ਜਿਨ੍ਹਾਂ ਨੇ ਕਬੂਲ ਕੀਤਾ, ਜਿਨ੍ਹਾਂ ਨੂੰ ਪਰਵਾਹ ਹੀ ਨਹੀਂ ਮੌਤ ਦੀ, ਜਿਨ੍ਹਾਂ ਦੀ ਅਵਸਥਾ ਹੀ ਇਹ ਬਣੀ ਹੋਈ ਹੈ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ, ਏਦਾਂ ਦੀ ਅਵਸਥਾ ਹੈ ਜਿਨ੍ਹਾਂ ਦੀ, ਜਿਨ੍ਹਾਂ ਅੰਦਰ ਇਹ ਚਾਓ ਹੈ ਮੋਹੇ ਮਰਨੇ ਕਾ ਚਾਓ ਹੈ, ਏਦਾਂ ਦੀ ਅਵਸਥਾ ਵਾਲੇ ਚਾਹੀਦੇ ਸਨ ਡੱਲਿਆ।
ਜੰਗ ਕਰਨ ਹਿਤ ਹਮਰੇ ਤੀਰ,
ਏਦਾਂ ਦੇ ਸੂਰਮੇ ਸੀ ਆਨੰਦਪੁਰ ਸਾਹਿਬ ਚ ਸਾਡੇ ਕੋਲ, ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਵਾਲੇ ਸੂਰਮੇ ਬਹਾਦਰ ਯੋਧੇ ਸਨ।
ਸੁਭੱਟ ਤੀਨ ਸੈ ਤੁਝ ਸੰਗ ਜੋ,
ਤੇ ਜਿਹੜੇ ਆ 300 ਸੂਰਮੇ ਤੇਰੇ ਨਾਲ ਸਨ, ਜਿਨ੍ਹਾਂ ਤੇ ਤੂੰ ਮਾਣ ਕਰਦਾ ਸੀ।
ਦੇਖ ਭਲੀ ਵਿਧ ਹੈ ਕਿਤ ਕੋ,
ਵੇਖ ਮਾੜਾ ਜਿਹਾ ਸਿਰ ਚੁੱਕ ਕੇ ਤੇਰੇ ਪਿੱਛੇ ਦਿਸਦੇ ਨੇ ਉਹ, ਡੱਲੇ ਨੂੰ ਨੀ ਸੀ ਪਤਾ ਵੀ ਚਲੇ ਗਏ ਨੇ, ਮਹਾਰਾਜ ਕਹਿੰਦੇ ਸਿਰ ਚੁੱਕ ਕੇ ਵੇਖ ਤੇਰੇ ਪਿੱਛੇ ਨਜ਼ਰ ਆਉਂਦੇ ਨੇ ਉਹ, ਜਿਨ੍ਹਾਂ ਸੂਰਮਿਆਂ ਨੂੰ ਤੂੰ ਲੈ ਕੇ ਆਉਣਾ ਸੀ ਆਨੰਦਪੁਰ ਸਾਹਿਬ।
ਹਮ ਹਿਤ ਤਨ ਕੋ ਲੋਭ ਨਾ ਇਨਕੇ,
ਡੱਲੇ ਨੇ ਵੇਖਿਆ ਵਾਕਈ ਵੀ ਉੱਥੇ ਕੋਈ ਬੰਦਾ ਨੀ, ਬੰਦੇ ਦੀ ਜਾਤ ਨੀ, ਸਾਰੇ ਉੱਠ ਕੇ ਦੌੜ ਗਏ ਨੇ, ਸਾਰੇ ਉੱਠ ਕੇ ਚਲੇ ਗਏ ਨੇ। ਮਹਾਰਾਜ ਜੀ ਕਹਿੰਦੇ ਏਦਾਂ ਦੇ ਸੂਰਮੇ ਸਨ ਸਾਡੇ ਕੋਲ ਆਨੰਦਪੁਰ ਸਾਹਿਬ ਚ, ਜਿਨ੍ਹਾਂ ਦੇ ਮਨਾਂ ਵਿੱਚ ਆਪਣੇ ਸਰੀਰਾਂ ਦੀ ਮਮਤਾ ਹੀ ਕੋਈ ਨਹੀਂ, ਆਪਣੇ ਤਨਾਂ ਦੀ ਕੋਈ ਮਮਤਾ ਨਹੀਂ, ਜਿਨ੍ਹਾਂ ਨੇ ਆਪਣਾ ਆਪ ਸਾਡੇ ਅੱਗੇ ਸਮਰਪਣ ਕੀਤਾ ਹੋਇਆ ਹੈ।
ਜੇ ਕਾਇਰ ਨਹਿ ਧੀਰਜ ਤਿਨਕੇ,
ਜਿਹੜੇ ਕਾਇਰ ਨੇ ਗੀਦੀ ਨੇ ਉਹਨਾਂ ਦੇ ਅੰਦਰ ਧੀਰਜ ਨਹੀਂ ਹੈ।
ਕਹਾਂ ਲੱਗੇ ਹਮ ਮਾਰਨ ਤਿਨਕੋ,
ਅਸੀਂ ਕਿਹੜਾ ਮਾਰਨ ਲੱਗੇ ਸੀ, ਅਸੀਂ ਤਾਂ ਪਰਖਿਆ ਸੀ ਵੀ ਸਾਡਾ ਵੀ ਤਾਂ ਸੁਰਤਾ ਕੰਮ ਕਰਦਾ, ਇਹ ਤਾਂ ਨਹੀਂ ਸੀ ਵੀ ਅਸੀਂ ਗੋਲੀ ਸਿੱਧੀ ਮਾਰ ਦੇਣੀ ਸੀ, ਅਸੀਂ ਕਿਹੜਾ ਮਾਰਨ ਲੱਗੇ ਸੀ।
ਵਾਕ ਸੁਨਤ ਹੱਥ ਧੀਰਜ ਮਨ ਕੋ,
ਜਿਨ੍ਹਾਂ ਦੇ ਸਾਡੇ ਵਾਕ ਸੁਣ ਕੇ ਧੀਰਜ ਖਤਮ ਹੋ ਗਏ, ਉਹਨਾਂ ਨੇ ਉਹਨਾਂ ਗਿਲਦਿਆਂ ਤੇ ਤੁਰਕਾਂ ਦੇ ਸਾਹਮਣੇ ਜਿੱਥੇ ਸੱਚੀ ਮੁੱਚੀ ਗੋਲੀਆਂ ਨੇ ਮਾਰਨਾ ਸੀ ਉੱਥੇ ਕਿੱਥੇ ਖਲੋਣਾ ਸੀ? ਅਸੀਂ ਤਾਂ ਚਲਾਣੇ ਵੀ ਨਹੀਂ ਸੀ, ਬਸ ਚਲਾਉਣ ਦੀ ਗੱਲ ਹੀ ਕੀਤੀ ਤੇ ਉੱਠ ਕੇ ਦੌੜ ਗਏ ਨੇ ਤੇ ਜਿੱਥੇ ਬੰਦੂਕਾਂ ਚੱਲਣੀਆਂ ਸੀ ਗੋਲੀਆਂ ਦੀ ਕੜਾ ਕੜੀ ਹੋਣੀ ਸੀ ਆਹਮਣੋ ਸਾਹਮਣਿਓ, ਉੱਥੇ ਇਹਨਾਂ ਨੇ ਕਿੱਥੇ ਖਲੋਣਾ ਸੀ ਜਿੱਥੇ ਸੱਚਮੁੱਚ ਹੀ ਮਰਨਾ ਸੀ? ਇਸ ਕਰਕੇ ਡੱਲਿਆ ਗੱਲ ਕਰਨ ਤੋਂ ਪਹਿਲਾਂ ਵਿਚਾਰ ਕਰ ਲਈਦੀ ਹੈ।
ਜਬ ਰਣ ਪਰ ਹੈ ਤੂਫੰਗ ਅਗਾਰੀ,
ਜਦੋਂ ਸੱਚਮੁੱਚ ਦਾ ਜੰਗ ਹੋਣਾ ਸੀ ਬੰਦੂਕਾਂ ਦੀਆਂ ਗੋਲੀਆਂ ਦਗਣੀਆਂ ਸਨ,
ਮਾਰਨ ਮਰਨ ਹੋਏ ਤਿਸ ਬਾਰੀ,
ਉੱਥੇ ਜਦੋਂ ਮਾਰਨਾ ਤੇ ਮਰਨਾ ਹੋਣਾ ਸੀ
ਤਬ ਤੇਰੇ ਭੱਟ ਠਹਿਰ ਨਾ ਸਕੇ,
ਉਦੋਂ ਤੇਰੇ ਆ ਸੂਰਮੇ ਠਹਿਰ ਨਹੀਂ ਸਨ ਸਕਣੇ ਉੱਥੇ, ਉਦੋਂ ਆ ਤੇਰੇ ਸੂਰਮਿਆਂ ਨੇ ਨਹੀਂ ਸੀ ਖਲੋਣਾ।
ਅਪਰ ਵਿਗਾਰ ਭਾਜਬੋ ਤੱਕੇ,
ਇਹਨਾਂ ਨੇ ਸਗੋਂ ਦੂਜਿਆਂ ਨੂੰ ਵੀ ਵਿਗਾੜਨਾ ਸੀ, ਕਿਉਂਕਿ ਜੇ ਉੱਥੋਂ ਦੋ ਚਾਰ ਦੌੜਦੇ ਨੇ ਉਹਨਾਂ ਨੂੰ ਵੇਖ ਕੇ ਦੂਜਿਆਂ ਦਾ ਵੀ ਮਨੋਬਲ ਢਹਿੰਦਾ ਵੀ ਆ ਨਾਲ ਦੇ ਚੱਲੇ ਨੇ ਅਸੀਂ ਵੀ ਚੱਲੀਏ, ਇਹਨਾਂ ਨੇ ਤਾਂ ਦੂਜਿਆਂ ਨੂੰ ਵੀ ਵਿਗਾੜਨਾ ਸੀ ਉੱਥੇ ਜਾ ਕੇ।
ਯਾ ਤੇ ਮਹਾਵੀਰ ਹਮ ਸੰਗਾ,
ਕਰਕੇ ਸਾਡੇ ਨਾਲ ਮਹਾਵੀਰ ਯੋਧੇ ਹਨ,
ਲਾਖੋ ਤੁਰਕ ਹਤੇ ਵਿੱਚ ਜੰਗਾ,
ਸੂਰਮੇ ਸਨ ਇਹੋ ਜੇ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਇੱਕ ਨਹੀਂ ਲੱਖਾਂ ਤੁਰਕਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਕੇ ਕੱਤਿਆ ਹੈ।
ਡੱਲੇ ਕੋ ਅਹੰਕਾਰ ਉਤਾਰਾ,
ਮਹਾਰਾਜ ਜੀ ਨੇ ਭਾਈ ਡੱਲੇ ਦੇ ਮਨ ਦਾ ਹੰਕਾਰ ਲਾਇਆ ਹੈ,
ਸੱਤ ਸੱਤ ਕਰ ਜੋਰ ਉਚਾਰਾ,
ਮਹਾਰਾਜ ਸੱਤ ਹੈ, ਸੱਤ ਆਪ ਜੀ ਨੇ ਜੋ ਕਿਹਾ ਬਿਲਕੁਲ ਸੱਤ ਤੇ ਦਰੁਸਤ ਕਿਹਾ।
ਅਦਭੁਤ ਖਿਆਲ ਦੇਖ ਬਿਸਮਾਏ,
ਮਹਾਰਾਜ ਜੀ ਕਹਿੰਦੇ ਸੱਤ ਉਦੋਂ ਹੀ ਕਹਿ ਦਿੰਦਾ ਜਦੋਂ ਅਸੀਂ ਕਿਹਾ ਸੀ ਤੇ ਇੰਨਾ ਕੁਝ ਹੋਣਾ ਹੀ ਨਹੀਂ ਸੀ, ਉਦੋਂ ਸੱਤ ਨਹੀਂ ਕਿਹਾ, ਬਾਰ ਬਾਰ ਗੱਲ ਛੇੜਦਾ ਸੀ ਅੱਗੋਂ, ਮਹਾਰਾਜ ਗਲਤੀ ਹੋ ਗਈ ਹੈ ਖਿਮਾ ਕਰ ਦਿਓ। ਕਹਿੰਦਾ ਹੁਣ ਜੋ ਕਹਿ ਰਹੇ ਹੋ ਬਿਲਕੁਲ ਹੀ ਸੱਤ ਹੈ।
ਸਕਲ ਸਭਾ ਸੁਣ ਸੁਣ ਮੁੱਦ ਪਾਏ,
ਮਹਾਰਾਜ ਜੀ ਦੇ ਅਦਭੁਤ ਖਿਆਲ ਨੇ ਜਿਨ੍ਹਾਂ ਨੂੰ ਵੇਖ ਕੇ ਸਭ ਹੈਰਾਨ ਨੇ, ਸਾਰੀ ਸਭਾ ਮਹਾਰਾਜ ਜੀ ਦੀ ਬੜੀ ਖੁਸ਼ ਹੋਈ ਹੈ ਕੌਤਕ ਵੇਖ ਕੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਿਵੇਂ ਡੱਲੇ ਪਾਸ ਡੇਰਾ ਕਰ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਬਾਗ ਸੱਚੇ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਵਾਹੇ, ਵਾਹਿਗੁਰੂ ਵਾਹੇ ਗੁਰੂ। ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ। ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ। ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾ,
ਹੇ ਪੂਰਨ ਹੇ ਸਰਬ ਮੈਂ
ਦੁਖ ਭੰਜਨ ਗੁਣਤਾ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ,
ਹੇ ਗੋਬਿੰਦ ਹੇ ਗੁਣ ਨਿਧਾਨ
ਕੈ ਸਦਾ ਵਿਵੇਕ,
ਪਰਮ ਪਰ ਹਰ ਹਰੇ
ਹੈ ਪੀ ਹੋਵਨ ਹਾਰ,
ਹੇ ਸੰਤ ਕੈ ਸਦਾ ਸੰਗ
ਹਾਰਾ ਆਧਾਰ,
ਹੇ ਠਾਕੁਰ ਹਉ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਪਰੋ
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ
ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਪਾਰ ਉਤਾਰਣ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਪਾਰ ਉਤਾਰਣ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।